ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਾਨ ਭਾਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਬਿਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੁਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਹਮ ਅੰਧੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹੈ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਹਮ ਅੰਧੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਤ ਪਾਵਨ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਦ ਬਲਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮੱਥਾ। ਆਓ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਹਜ਼ੂਰ ਜੁੜ ਬੈਠ ਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। दशमेश पिता ने जो अंतम मर्यादा सानू बख्शिश कीती है, आगे आवत सिंह जो पावै, वाहे गुरु जी की फतेह बुलावै। प्यार सहित सारे गुरु फतेह प्रवान करो, आखो जी वाहे गुरु जी का खालसा वाहे गुरु जी की फतेह। ये पावन गुर शब्द गुरु नानक जोत दे चौथे वारस अमृतसर शहर दे बानी पावन सरोवर दी बख्शिश करन वाले सतगुरु नाम रूपी अमृत रूपी बाणी नाल शरशार 52 वक् वक् कितियां दे लोकां नूं वसाउण वाले गुरदेव दीन दुनी दे थम सेवा ते सिमरन दे मुजस्मे साहिब सतगुरु श्री गुरु रामदास साहिब जी दे उचारण कीते हुए जैतसरी राग अंदर साहिब सतगुरु श्री गुरु ग्रंथ साहिब पातशाह जी दे पावन अंग 696 ते शोभनीक हन। इस पावन शब्द दे नाल ही जैतसरी राग दी आरंभता भी हो रही है। गरीब नवाज ने कृपा कीती जिथे आरंभक पावन पंक्तियां दे अंदर गरीब नवाज ने यह पक्ष दृढ़ करवाया कि जदों सतगुरु मेहर भरिया मत्थे ते सीस ते हथ रखते ने तां उस वेले साडे हिरदे दे विच परमेशर दा कीमती नाम रूपी रतन वसदा। जिवें दुनियावी तौर ते किसे नूं कीमती रतन मिल जावे उहदी गरीबी दूर हो जाती है, उहदे भुख वाले दुख दूर हो जाते ने, उहदे सिर ते चढ़िया होया करजा जिहड़ा है वह उतर जाता है। इसे तरह परमेशर दा नाम इतना अमोलक निर्मोलक कह लईए बेशकीमती रतन है जिहदे नाल साडियां सारियां भुखां दूर हो जाणगियां, साडे आत्मक दुखां दी निवृत्ति होवेगी ते जन्मां जन्मां दे जो पाप ने विकार ने उन्हां दा चढ़िया होया जिहड़ा ऋण है करजा है वह भी उतर जाएगा। शब्द दे चार बंद ने। गरीब नवाज ने एक रहाओ वाला बंद जो सारे ही शब्द का अंतरीव भाव है उत्थे भी एका पाया है। उस वे सतगुरु जी अपने मन नूं संबोधन करके आखदे हन, मेरे मन भज राम नाम सब अर्था, गुर पूरै हर नाम दृढ़ाया, बिन नामै जीवन बिरथा रहाओ। हे मेरे मन, तू सदा उस परमेशर दे नाम नूं जपया कर जेड़ा परमेशर सारे ही पदार्थां दी बख्शिश करन वाला है, क्योंकि सानू जिंदगी जीवन वास्ते शरीरक पक्ष लई जिथे दो पदार्थां दी लोड़ है उत्थे साडा आत्मक जीवन सफल हो सके। प्रभु प्यारिया ने आत्मक पक्ष सवारन वास्ते भी दो पदार्थां दा जिक्र कीता जिन्हों मुकम्मल रूप विच चार पदार्थ कहा जांदा है। ये सारे पदार्थ परमेश्वर ही बख्शिश करन वाला है। चार पदार्थ अष्ट महासिद्ध काम धेन पार जात हर हर रुख, नानक शरण गही सुख सागर, जन्म मरन फिर गर्भ न तुख। धर्म अर्थ काम मोख का दाता, पूरी भई सिमर सिमर बिधाता। धर्म ते मोख इहदा संबंध साडे आत्मक जीवन नाल है, काम ते अर्थ इहदा संबंध साडे शरीर नाल है। इसे करके प्रभु प्यारिया ने सब तो पहला शरीरक पक्ष ते आपा सवारन दी जदों गल कीती ते ओ सारियां लोड़ां सारे पदार्थ जिहड़े रोजमर्रा जिंदगी वास्ते जरूरी सन उन्हां दा भी जिक्र कीता। दाल सीधा मांगो घीओ, हमरा खुशी करै नित जियो, गऊ भैंस मंगो लवेरी, इक ताजन तुरी चंगेरी, भूखे भगत ना कीजै जे माला अपनी लीजै, ਇੱਥੇ ਤੱਕ ਵੀ ਆਖਿਆ ਗਿਰੇ ਜਾਕੈ ਸ਼ੋਭਾ ਰੇ ਨਾਹੇ ਆਵਤ ਪਹੀਆ ਖੂਦੈ ਜਾਹੇ। ਜੇ ਕੋਈ ਤੇਰਾ ਨਾਮ ਸਿਮਰਦਾ, ਤੇਰੀ ਭਗਤੀ ਕਰਦਾ, ਤੇਰੀ ਬੰਦਗੀ ਕਰਦਾ ਤੇ ਉਹਦੇ ਕੋਲ ਰਹਿਣ ਲਈ ਘਰ ਨਹੀਂ ਹੈ, ਵਰਤਣ ਲਈ ਧਨ ਨਹੀਂ ਹੈ, ਕਿਸੇ ਲੋੜਵੰਦ ਦੀ ਸਹਾਇਤਾ ਲਈ ਉਹ ਸਮੇਂ ਸਮੇਂ ਹੱਥੋਂ ਕੁਝ ਦੇ ਨਹੀਂ ਸਕਦਾ, ਉਹਦੇ ਘਰ ਚਾਰ ਪ੍ਰਾਹੁਣੇ ਆ ਜਾਣ, ਉਹ ਮਹਿਮਾਨ ਨਵਾਜੀ ਨਾ ਕਰ ਸਕੇ, ਇਹ ਕਾਹਦਾ ਧਰਮ ਹੈ, ਕਾਹਦੀ ਭਗਤੀ ਹੈ? ਹੇ ਪ੍ਰਭੂ, ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਸਰੀਰਕ ਲੋੜਾਂ ਵੀ ਤੁਸੀਂ ਪੂਰੀਆਂ ਕਰਦੇ ਹੋ ਅਤੇ ਸਰੀਰਕ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਸਾਡਾ ਆਤਮਕ ਪੱਖ ਵੀ ਸਵਰਦਾ ਹੈ, ਜਦੋਂ ਸਾਰੇ ਪਦਾਰਥ ਤੁਸੀਂ ਸਾਨੂੰ ਬਖਸ਼ਿਸ਼ ਕਰਦੇ ਹੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਰਮੇਸ਼ੁਰ 'ਤੇ ਇੰਨਾ ਵਿਸ਼ਵਾਸ ਹੈ, ਸਾਹਿਬ ਨੇ ਪਰਮੇਸ਼ੁਰ ਨੂੰ ਇੱਛਾ ਪੂਰਕ ਕਿਹਾ, ਸਰਬ ਸੁੱਖਾਂ ਦਾ ਦਾਤਾ ਆਖਿਆ। ਦੁਨਿਆਵੀ ਤੌਰ 'ਤੇ ਮੰਨਿਆ ਜਾਂਦਾ ਸੀ ਚਿੰਤਾਮਣੀ, ਕਾਮ ਧੇਨ, ਪਾਰਸਮਣੀ, ਪਾਰ ਜਾਤ ਇਹ ਲੋੜਾਂ ਦੀ ਪੂਰਤੀ ਕਰਨ ਵਾਲੇ ਨੇ, ਪਰ ਸਾਹਿਬ ਕਹਿੰਦੇ ਇਹਨਾਂ ਦੇ ਮਗਰ ਨਹੀਂ ਤੁਰਨਾ। ਇਹ ਸਾਰਾ ਕੁਝ ਜਦੋਂ ਅਸੀਂ ਪਰਮੇਸ਼ੁਰ ਨਾਲ ਜੁੜ ਜਾਂਦੇ ਹਾਂ ਸਾਨੂੰ ਪ੍ਰਾਪਤ ਹੋ ਜਾਂਦਾ, ਕਿਉਂਕਿ ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਇਹ ਨਹੀਂ ਵੀ ਇੱਕ ਦੋ ਦਿਨ ਸੰਗਰਾਂਦ, ਮੱਸਿਆ ਜਾਂ ਪੁੰਨਿਆ ਵਾਲੇ ਦਿਨ, ਸਾਹਿਬ ਕਹਿੰਦੇ ਸਦਾ ਨਿਤਾ ਪ੍ਰਤੀ ਹਰ ਰੋਜ਼ ਬਿਨਾਂ ਨਾਗਾ ਉਸ ਪਰਮੇਸ਼ੁਰ ਦਾ ਨਾਮ ਜਪਣਾ ਹੈ। ਅਤੇ ਜਦੋਂ ਤੁਸੀਂ ਸਦਾ ਹੀ ਪਰਮੇਸ਼ੁਰ ਦਾ ਨਾਮ ਜਪੋਗੇ ਤੇ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਗੁੰਮਰਾਹ ਨਹੀਂ ਹੋਵੋਗੇ ਵੀ ਸ਼ਾਇਦ ਕੋਈ ਹੋਰ ਜੰਤਰ ਮੰਤਰ ਜਪਣਾ ਜਾਂ ਕੋਈ ਹੋਰ ਚੌਂਕੀ ਭਰਨੀ ਹੈ ਜਾਂ ਕਿਸੇ ਹੋਰ ਥਾਂ 'ਤੇ ਜਾ ਕੇ ਅਸੀਂ ਮੱਥਾ ਟੇਕਣਾ। ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇੱਕ ਖਿੰਡ ਜਿੰਨਾ ਸਮਾਂ ਵੀ ਉਹ ਵਿਸਰਨਾ ਨਹੀਂ ਚਾਹੀਦਾ, ਕਿਉਂਕਿ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤਾ ਪ੍ਰਤੀ ਉਹ ਨਿਰਅੰਜਨ ਪ੍ਰਭੂ ਜੋ ਮੋਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਉਹਨੂੰ ਧਿਆਉਣਾ ਚਾਹੀਦਾ ਅਤੇ ਉਹਨੂੰ ਸਿਮਰਨ ਦੇ ਨਾਲ ਹਲਤ ਅਤੇ ਪਲਤ ਲੋਕ ਅਤੇ ਪ੍ਰਲੋਕ ਵਿੱਚ ਸੁਰਖਰੂ ਹੋਈਦਾ। ਸਰੀਰਕ ਤੌਰ 'ਤੇ ਵੀ ਕੋਈ ਕਮੀ ਨਹੀਂ ਰਹਿੰਦੀ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਕਿਉਂਕਿ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੈ। ਉਹ ਜਦੋਂ ਪਰਮੇਸ਼ੁਰ ਕਿਰਪਾ ਕਰਦਾ ਸਾਰੇ ਪਦਾਰਥ ਸਾਨੂੰ ਬਖਸ਼ਿਸ਼ ਕਰ ਦਿੰਦਾ ਅਤੇ ਸਾਹਿਬ ਕਹਿੰਦੇ ਤੂੰ ਸਦਾ ਉਸ ਪਰਮੇਸ਼ੁਰ ਦਾ ਨਾਮ ਧਿਆਇਆ ਕਰ, ਜਿਹਦੇ ਨਾਲ ਜੁੜਨ ਕਰਕੇ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਜੇ ਇੱਕ ਨਾਲ ਜੁੜ ਜਾਈਏ ਤੇ ਥੋਕ ਰੂਪ ਦੇ ਵਿੱਚ ਸਭ ਕੁਝ ਪ੍ਰਾਪਤ ਹੁੰਦਾ, ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ। ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ, ਉਹ ਪ੍ਰਭੂ ਜਿਹੜਾ ਸਾਰੇ ਪਦਾਰਥ ਬਖਸ਼ਿਸ਼ ਕਰਨ ਵਾਲਾ ਹੈ, ਤੂੰ ਉਹਦਾ ਨਾਮ ਜਪਿਆ ਕਰ, ਕਿਉਂਕਿ ਜਿਸ ਕਾ ਦੀਆ ਪਹਿਨੈ ਖਾਏ ਤਿਸਿਓ ਆਲਸ ਕਿਉਂ ਬਣੈ ਮਾਏ। ਜਿਹਦਾ ਦਿੱਤਾ ਅਸੀਂ ਪਹਿਨਦੇ ਹਾਂ ਖਾਂਦੇ ਹਾਂ, ਉਹਦੇ ਸਿਮਰਨ ਲਈ ਜ਼ਿੰਦਗੀ ਵਿੱਚ ਆਲਸ ਕਿਉਂ ਆਵੇ? ਉਹਦੇ ਲਈ ਤਾਂ ਸਗੋਂ ਉੱਦਮ ਕਰਨਾ ਚਾਹੀਦਾ, ਕਿਉਂਕਿ ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਭੁੰਚ, ਧਿਆਇੰਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਗਲ ਉੱਦਮ ਮੈਂ ਉੱਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਸਾਰੇ ਉੱਦਮਾਂ ਨਾਲੋਂ ਇਹ ਉੱਦਮ ਚੰਗਾ ਹੈ, ਜਦੋਂ ਪਰਮੇਸ਼ੁਰ ਦੇ ਨਾਮ ਜਪਣ ਵਾਲਾ ਆਹਰ ਕੀਤਾ ਜਾਵੇ, ਉੱਦਮ ਕੀਤਾ ਜਾਵੇ। ਸਾਹਿਬ ਕਹਿੰਦੇ ਸਦਾ ਉਹਨੂੰ ਜਪਿਆ ਕਰ ਜਿਹੜਾ ਸਾਰੀਆਂ ਤੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਹੈ। ਗੁਰ ਪੂਰੈ ਹਰ ਨਾਮ ਨਿਰੜਾਇਆ, ਸਾਹਿਬ ਕਹਿੰਦੇ ਮੈਨੂੰ ਪੂਰੇ ਗੁਰੂ ਨੇ, ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹਿਰਦੇ ਦੇ ਵਿੱਚ ਨਾਮ ਦ੍ਰਿੜ ਕਰਵਾ ਦਿੱਤਾ, ਕਿਉਂਕਿ ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰੂ ਹੀ ਸਿੱਖ ਨੂੰ ਨਾਮ ਦੀ ਬਖਸ਼ਿਸ਼ ਕਰਦਾ ਅਤੇ ਗੁਰੂ ਕਾ ਸਿੱਖ ਉਸ ਵੇਲੇ ਬੜੇ ਵੱਡੇ ਭਾਗਾਂ ਵਾਲਾ ਬਣ ਜਾਂਦਾ ਜਦੋਂ ਇਹਨੂੰ ਗੁਰੂ ਪਾਸੋਂ ਨਾਮ ਰੂਪੀ ਧਨ ਪ੍ਰਾਪਤ ਹੁੰਦਾ ਹੈ, ਜਦੋਂ ਨਾਮ ਦੀ ਪ੍ਰਾਪਤੀ ਕਰਦਾ, ਹਿਰਦੇ ਵਿੱਚ ਨਾਮ ਦ੍ਰਿੜ ਕਰਦਾ, ਇਹਦੇ ਜੀਵਨ ਵਿੱਚੋਂ ਹਉਮੈ ਵਿਕਾਰ ਜਿਹੜੇ ਨੇ ਖਤਮ ਹੋ ਜਾਂਦੇ ਨੇ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ। ਗੁਰੂ ਜਿੱਥੇ ਹਰੀ ਨਾਮ ਨੂੰ ਦ੍ਰਿੜ ਕਰਾਉਂਦਾ ਹੈ, ਹਿਰਦੇ ਵਿੱਚ ਪੱਕਾ ਕਰਵਾਉਂਦਾ, ਉੱਥੇ ਵਿਕਾਰਾਂ ਨੂੰ ਹਉਮੈ ਨੂੰ ਜੀਵਨ ਵਿੱਚੋਂ ਖਤਮ ਕਰ ਦਿੰਦਾ। ਤੇ ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਗੁਰੂ ਦੁਆਰਾ ਦ੍ਰਿੜ ਹੋ ਜਾਂਦਾ, ਉਹਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ। ਬਿਨ ਨਾਮ ਹੈ ਜੀਵਨ ਬਿਰਥਾ, ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਜਿੰਨੀ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਜੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਜੀ 'ਤੇ ਵਿਸ਼ਵਾਸ ਰੱਖਦੇ ਹਾਂ, ਸ਼ਰਧਾ ਰੱਖਦੇ ਹਾਂ, ਅਤੇ ਆਪਣੇ ਆਪ ਨੂੰ ਪ੍ਰਸ਼ਨ ਕਰੀਏ ਵੀ ਕੀ ਆਪਾਂ ਨਿਤਨੇਮ ਕਰਦੇ ਹਾਂ, ਕੀ ਆਪਾਂ ਪਰਮੇਸ਼ਰ ਦਾ ਨਾਮ ਜਪਦੇ ਹਾਂ, ਅਤੇ ਜੇ ਨਹੀਂ ਜਪਦੇ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਫਿਰ ਕਾਹਦੇ ਲਈ ਆਏ ਹੋ। ਜੇ ਆਏ ਤਏ ਨਾ ਆਏ, ਕੇਵਲ ਧਰਤੀ 'ਤੇ ਭਾਰ, ਕੇਵਲ ਦਾਣੇ ਗੰਦੇ ਕਰਦੇ ਹੋ, ਧਰਤੀ 'ਤੇ ਬੋਝ ਹੋ। ਧਰਤੀ ਵੀ ਆਖਦੀ ਹੈ ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ, ਵੀ ਇਹੋ ਜਿਹਿਆਂ ਦਾ ਭਾਰ ਮੈਥੋਂ ਨਹੀਂ ਝੱਲਿਆ ਜਾਂਦਾ, ਜਿਹੜੇ ਹੇ ਪ੍ਰਭੂ ਤੇਰਾ ਦਿੱਤਾ ਹੋਇਆ ਲੈ ਕੇ ਫਿਰ ਤੇਰਾ ਨਾਮ ਨਹੀਂ ਸਿਮਰਦੇ, ਤੇਰੇ ਤੋਂ ਮੁਨਕਰ ਹੋ ਗਏ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਜਿੰਨੀ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਜੇ ਵੱਤਰ ਹੋਵੇ, ਸਮਾਂ ਹੋਵੇ ਢੁੱਕਵਾਂ ਕਿ ਖੇਤੀ ਵਿੱਚ ਹਲ ਚਲਾਉਣਾ ਹੈ, ਉਹਨੂੰ ਸਿੰਜਣਾ ਹੈ, ਬੀਜ ਬੀਜਣਾ ਹੈ, ਅਤੇ ਬੰਦਾ ਉਸ ਸਮੇਂ ਨੂੰ ਅਜਾਈ ਗਵਾ ਲਵੇ, ਅਤੇ ਜਦੋਂ ਢੁੱਕਵਾਂ ਸਮਾਂ ਵੱਤਰ ਲੰਘ ਜਾਵੇ ਅਤੇ ਫਿਰ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਖੇਤੀ ਜਿਨ ਕੀ ਉੱਜੜੀ ਖਲਵਾੜੇ ਕਿਆ ਥਾਓ। ਜਿਨ੍ਹਾਂ ਨੇ ਬੀਜ ਹੀ ਨਹੀਂ ਬੀਜਿਆ, ਜਿਨ੍ਹਾਂ ਦੀ ਖੇਤੀ ਉੱਜੜ ਗਈ ਭਾਵ ਜੰਮੀ ਨਹੀਂ, ਉਹਨਾਂ ਦੇ ਖਲਵਾੜੇ ਵਿੱਚ ਪੇੜ ਵਿੱਚ ਕੀ ਇਕੱਤਰ ਹੋਵੇਗਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਹੁਣ ਢੁੱਕਵਾਂ ਸਮਾਂ ਹੈ, ਮਨੁੱਖਾ ਜਨਮ ਵੱਤਰ ਹੈ ਪਰਮੇਸ਼ਰ ਦੇ ਨਾਮ ਨੂੰ ਬੀਜਣ ਦਾ, ਨਾਮ ਦੀ ਖੇਤੀ ਕਰਨ ਦਾ। ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਫਿਰ ਜਦੋਂ ਭੁੱਖ ਲੱਗੇਗੀ ਕੀ ਖਾਵਾਂਗੇ, ਕਿਉਂਕਿ ਆਤਮਾ ਦੇ ਲਈ ਸਰੀਰਕ ਤੌਰ 'ਤੇ ਜਿਹੜਾ ਅਸੀਂ ਪ੍ਰਸ਼ਾਦਾ ਛਕਦੇ ਹਾਂ, ਪਾਣੀ ਪੀਂਦੇ ਹਾਂ, ਕਈ ਤਰ੍ਹਾਂ ਦੇ ਪਦਾਰਥ ਜ਼ਿੰਦਗੀ ਵਿੱਚ ਧਾਰਨ ਕਰਦੇ ਹਾਂ, ਸਾਹਿਬ ਕਹਿੰਦੇ ਇਹ ਆਤਮਾ ਦੀ ਖੁਰਾਕ ਨਹੀਂ ਹੈ। ਆਤਮਾ ਦਾ ਕੱਪੜਾ ਤਾਂ ਪਰਮੇਸ਼ਰ ਦਾ ਨਾਮ ਹੈ। ਜਿਵੇਂ ਕਿਸੇ ਮਨੁੱਖ ਦੇ ਕੋਲ ਪਹਿਨਣ ਲਈ ਕੱਪੜਾ ਨਾ ਹੋਵੇ, ਉਹ ਕਹਿੰਦਾ ਮੈਂ ਬਿਲਕੁਲ ਨੰਗਿਆਂ ਤੁਰਿਆ ਫਿਰਦਾ, ਮੇਰੀ ਕੋਈ ਪੱਤ ਨਹੀਂ ਹੈ, ਮੈਨੂੰ ਆਪਣਾ ਆਪ ਢੱਕਣ ਲਈ ਕੱਪੜਾ ਵੀ ਨਹੀਂ ਮਿਲ ਰਿਹਾ। ਸਾਹਿਬ ਕਹਿੰਦੇ ਜਿਹੜੇ ਰੇਸ਼ਮੀ ਕੱਪੜੇ ਵੀ ਪਹਿਨਦੇ ਹੋਣ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹਨਾਂ ਦੀ ਆਤਮਾ ਬਿਲਕੁਲ ਇਸੇ ਤਰ੍ਹਾਂ ਜਿਵੇਂ ਕੋਈ ਨਿਰਵਸਤਰ ਮਨੁੱਖ ਸੰਸਾਰ ਵਿੱਚ ਤੁਰਿਆ ਫਿਰਦਾ ਹੋਵੇ। ਜੇ ਕੋਈ 36 ਪ੍ਰਕਾਰ ਦਾ ਭੋਜਨ ਵੀ ਖਾਂਦਾ ਹੋਵੇ ਪਰ ਨਾਮ ਨਹੀਂ ਜਪਦਾ, ਉਹਦੀ ਆਤਮਾ ਸਦਾ ਭੁੱਖੀ ਰਹਿੰਦੀ ਹੈ। ਜਿਵੇਂ ਸਰੀਰਕ ਤੌਰ 'ਤੇ ਸਵਾਸ ਰੁਕ ਜਾਣ ਅਤੇ ਸਰੀਰ ਦੀ ਹੱਤਿਆ ਹੋ ਜਾਂਦੀ, ਸਾਹਿਬ ਕਹਿੰਦੇ ਜਦੋਂ ਨਾਮ ਸਿਮਰ ਰੁਕ ਗਿਆ, ਸਮਝ ਲਵੋ ਮਨੁੱਖ ਆਤਮਘਾਤੀ ਬਣ ਜਾਂਦਾ। ਨਾਮ ਨਾ ਜਪੈ ਤੇ ਆਤਮਘਾਤੀ, ਆਤਮਘਾਤੀ ਜਗਤ ਕਸਾਈ। ਉਵੇਂ ਸਰੀਰਕ ਤੌਰ 'ਤੇ ਕੋਈ ਹੱਤਿਆ ਕਰੇ ਤਾਂ ਆਪਾਂ ਕਹਿੰਦੇ ਹਾਂ ਆਤਮ ਹੱਤਿਆ, ਪਰ ਅਸਲ ਵਿੱਚ ਉਹ ਸਰੀਰ ਦੀ ਹੱਤਿਆ ਹੈ। ਆਤਮ ਹੱਤਿਆ ਉਦੋਂ ਹੈ ਜਦੋਂ ਅਸੀਂ ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਸਾਡੀ ਜ਼ਿੰਦਗੀ ਵਿੱਚੋਂ ਨਾਮ ਸਿਮਰ ਰੁਕ ਜਾਂਦਾ, ਇਹ ਆਤਮ ਹੱਤਿਆ ਹੈ। ਅਤੇ ਸਾਹਿਬ ਕਹਿੰਦੇ ਉਹ ਮਨੁੱਖ ਜਗਤ ਕਸਾਈ ਆ, ਸਭ ਤੋਂ ਵੱਡਾ ਹਥਿਆਰਾ ਹੈ, ਜਿਹਨੇ ਨਾਮ ਨਹੀਂ ਜਪਿਆ ਅਤੇ ਆਪਣੀ ਆਤਮਾ ਨੂੰ ਭੁੱਖਿਆਂ ਰੱਖਿਆ, ਆਤਮਾ ਨੂੰ ਨੰਗਿਆਂ ਰੱਖਿਆ, ਆਤਮਾ ਨੂੰ ਮਾਰ ਦਿੱਤਾ। ਕਿਉਂਕਿ ਮਰਨਾ ਜਾਹੀ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ, ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਜਿਵੇਂ ਕਿਸੇ ਛਿਲਕੇ ਵਿੱਚੋਂ ਬੀਜ ਕੱਢ ਲਈਏ ਤੇ ਮਗਰ ਤੋਹ ਬਚਦਾ, ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚੋਂ ਨਾਮ ਮਨਫੀ ਹੋ ਜਾਵੇ ਤੇ ਸਾਡਾ ਜੀਵਨ ਪਰਾਲੀ ਦੀ ਤਰ੍ਹਾਂ ਹੈ, ਸਾਡਾ ਜੀਵਨ ਫੋਕਟ ਹੈ, ਸਾਡਾ ਜੀਵਨ ਇੱਕ ਤੋਹ ਦੀ ਤਰ੍ਹਾਂ ਹੈ, ਛਿਲਕੇ ਦੀ ਤਰ੍ਹਾਂ ਹੈ। ਸਾਹਿਬ ਕਹਿੰਦੇ ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵ ਤਾਂਕੈ ਦੁਰਗੰਧ। ਇਹ 36 ਪ੍ਰਕਾਰ ਦੀਆਂ ਸੁਗੰਧੀ ਵਾਲੀਆਂ ਵਸਤੂਆਂ ਦਾ ਛਿੜਕਾਅ ਕਰਕੇ ਤੁਰਿਆ ਫਿਰੇ ਪਰ ਨਾਮ ਸਿਮਰਨ ਤੋਂ ਬਿਨਾਂ ਇਹਦਾ ਜੀਵਨ ਵਿਕਾਰਾਂ ਦੀ ਦੁਰਗੰਧ ਤੇ ਬਦਬੂ ਨਾਲ ਭਰਿਆ ਰਹਿੰਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਬਿਨ ਨਾਮ ਹੈ ਜੀਵਨ ਬਿਰਥਾ, ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਬਿਲਕੁਲ ਵਿਅਰਥ ਚਲਿਆ ਜਾਂਦਾ ਹੈ। ਹੁਣ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਵੇਂ ਕਿਰਪਾ ਕਰ ਰਹੇ ਨੇ, ਆਓ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਚੌਥਾ, ਘਰ ਪਹਿਲਾ ਚੌਪਦ।
ਜੈ ਤਸਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਹਨ, ਜੋ ਪਹਿਲੇ ਘਰ ਵਿੱਚ ਸਤਿਗੁਰਾਂ ਨੇ ਗਾਉਣ ਦੀ ਹਦਾਇਤ ਕੀਤੀ ਹੈ, ਕਿਉਂਕਿ ਇਹਦਾ ਸੰਬੰਧ ਸੰਗੀਤ ਨਾਲ ਹੈ। ਜਦੋਂ ਗੁਰੂ ਕੀ ਬਾਣੀ ਦੇ ਸ਼ਬਦ ਦਾ ਕੀਰਤਨ ਕਰਨਾ ਹੈ ਤੇ ਗੁਰੂ ਕੇ ਕੀਰਤਨੀਏ ਸਿੰਘ ਰਾਗੀ ਸਿੰਘ ਜਾਣਦੇ ਨੇ ਕਿ ਸਤਿਗੁਰੂ ਜੀ ਇਸ ਸ਼ਬਦ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਪ੍ਰੇਰਣਾ ਕਰ ਰਹੇ ਨੇ। ਚੌ ਪਦੇ, ਚੌ ਪਦੇ ਦਾ ਅਰਥ ਹੈ ਸ਼ਬਦ ਦੇ ਚਾਰ ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ, ਜਿਵੇਂ ਹਰ ਕਵੀ ਹਰ ਲਿਖਾਰੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ। ਸਤਿਗੁਰਾਂ ਦਾ ਇਸ਼ਟ ਕੇਵਲ ਪਰਮੇਸ਼ਰ ਹੈ, ਕਿਉਂਕਿ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇੱਕੋ ਹੀ ਜਨਮ ਦੇਣ ਵਾਲਾ, ਇੱਕੋ ਹੀ ਪ੍ਰਤਪਾਲਣਾ ਕਰਨ ਵਾਲਾ, ਇੱਕੋ ਹੀ ਮਾਰਨ ਵਾਲਾ, ਉਹ ਇੱਕੋ ਹੀ ਵਿਦਿਆ ਦਾ ਦਾਤਾ ਹੈ ਤੇ ਉਹਦਾ ਹੀ ਸਤਿਗੁਰਾਂ ਨੇ ਮੰਗਲ ਕੀਤਾ, ਕਿਉਂਕਿ ਗੁਰਮਤ ਅੰਦਰ ਕਿਸੇ ਸਰਸਵਤੀ ਦਾ ਮੰਗਲ ਨਹੀਂ ਪੀ ਉਹ ਵਿਦਿਆ ਦੀ ਦਾਤੀ ਹੈ। ਸਾਡਾ ਵਿਦਿਆ ਦਾ ਦਾਤਾ ਪਰਮੇਸ਼ਰ ਹੈ। ਵਿਦਿਆ ਤਪ ਯੋਗ ਪ੍ਰਭ ਧਿਆਨ, ਉਹ ਵਿਦਿਆ ਦੀ ਦਾਤ ਵੀ ਸਾਨੂੰ ਬਖਸ਼ਿਸ਼ ਕਰਨ ਵਾਲਾ ਹੈ, ਮਾਰਿਆ ਰੱਖ ਹੈ। ਇੱਕੋ ਆਪ ਉਹ ਪੈਦਾ ਵੀ ਕਰਦਾ, ਪ੍ਰਤਪਾਲਣਾ ਵੀ ਕਰਦਾ ਤੇ ਸੰਘਾਰ ਵੀ ਕਰਦਾ। ਸਾਹਿਬ ਕਹਿੰਦੇ ਜਦੋਂ ਮਨੌਤ ਮੰਨ ਲਈ ਜਾਂਦੀ ਹੈ ਵੀ ਸ਼ਾਇਦ ਜਨਮ ਦੇਣ ਵਾਲਾ ਹੋਰ, ਪ੍ਰਤਪਾਲਣਾ ਕਰਨ ਵਾਲਾ ਹੋਰ, ਮਾਰਨ ਵਾਲਾ ਹੋਰ, ਪਰ ਅਚਰਜ ਬਾਤ ਤਾਂ ਇਹ ਹੈ ਕਿ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ। ਪਰਮੇਸ਼ੁਰ ਇਹਨਾਂ ਸਾਰਿਆਂ ਨੂੰ ਵੇਖ ਰਿਹਾ ਪਰ ਇਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ, ਉਹੀ ਉਹ ਜਨਮ ਦਿੰਦਾ, ਉਹੀ ਉਹ ਪ੍ਰਤਪਾਲਣਾ ਕਰਦਾ, ਉਹੀ ਉਹ ਮਾਰਦਾ। ਇਸ ਕਰਕੇ ਉਹ ਇੱਕ ਹੈ। ਇੱਕ ਓਅੰਕਾਰ ਦਾ ਅਰਥ, ਓਅੰਕ ਕਹਿੰਦੇ ਨੇ ਸਰਬ ਵਿਆਪਕ, ਸਰਬ ਦਾ ਪ੍ਰਕਾਸ਼ਕ ਭਾਵ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਤੇ ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਹੈ। ਆਮ ਕਰਕੇ ਕਿਸੇ ਦੀ ਸਰਕਾਰ ਸਟੇਟ ਵਿੱਚ, ਕਿਸੇ ਦੀ ਦੇਸ਼ ਵਿੱਚ, ਪਰ ਪ੍ਰਭੂ ਦੀ ਸਰਕਾਰ ਸਾਰੇ ਸੰਸਾਰ ਵਿੱਚ ਹੈ। ਹਰ ਜੀਓ ਕੀ ਹੈ ਸਭ ਸਰਕਾਰਾ, ਇਹ ਜੰਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ। ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ, ਉਸ ਸੱਚੇ ਦੀ ਸਰਕਾਰ ਸਾਰੇ ਸੰਸਾਰ ਵਿੱਚ ਹੈ ਤੇ ਸਦਾ ਥਿਰ ਹੈ। ਉਹਦਾ ਰਾਜ ਨਿਚਲ ਹੈ, ਉਹ ਕਦੇ ਆਉਂਦਾ ਜਾਂਦਾ ਨਹੀਂ, ਕਦੇ ਨਾਸ ਨਹੀਂ ਹੁੰਦਾ, ਕਿਉਂਕਿ ਉਹ ਸਤ ਸਰੂਪ ਹੈ ਤੇ ਇਸ ਕਰਕੇ ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਐਸੇ ਸੱਚੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਨਹੀਂ ਟਿਕਦਾ, ਇਸੇ ਤਰ੍ਹਾਂ ਸ਼ੁੱਧ ਹਿਰਦੇ ਤੋਂ ਬਿਨਾਂ ਪਰਮੇਸ਼ੁਰ ਦਾ ਨਾਮ ਨਹੀਂ ਟਿਕਦਾ ਤੇ ਗੁਰੂ ਤੋਂ ਬਿਨਾਂ ਸਾਡਾ ਹਿਰਦਾ ਸ਼ੁੱਧ ਨਹੀਂ ਹੁੰਦਾ। ਇਸ ਕਰਕੇ ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਸਾਨੂੰ ਉਸ ਇੱਕ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ ਤੇ ਸੱਚ ਸਰੂਪ ਹੈ, ਹੋਂਦ ਵਾਲਾ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ।
ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ।
ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਹੇ ਭਾਈ ਜਦੋਂ ਸਮਰੱਥ ਗੁਰੂ ਨੇ ਮੇਰੇ ਮੱਥੇ ਤੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ, ਆਪਣੀ ਬਖਸ਼ਿਸ਼ ਕਰ ਦਿੱਤੀ, ਉਹ ਬਖਸ਼ਿਸ਼ ਕਿਹੜੀ ਸੀ ਕਿ ਮੇਰੇ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਜਿਹੜਾ ਨਾਮ ਰੂਪੀ ਰਤਨ ਸੀ ਉਹ ਵਸਾ ਦਿੱਤਾ, ਉਹ ਦ੍ਰਿੜ ਕਰਵਾ ਦਿੱਤਾ। ਅੱਜ ਵੀ ਜੇ ਕੋਈ ਪੁੱਛੇ ਵੀ ਤੁਹਾਡੇ ਜੀਵਨ ਵਿੱਚ ਕਿਰਪਾ ਕਦੋਂ ਵਰਤੇਗੀ, ਤੇ ਇਹ ਨਾ ਕਿਹਾ ਕਰੋ ਜਦੋਂ ਚੰਗਾ ਮਕਾਨ ਮਿਲੇਗਾ, ਜਦੋਂ ਧੀਆਂ ਪੁੱਤ ਪੜ੍ਹ ਕੇ ਨੌਕਰੀ ਲੱਗ ਜਾਣਗੇ, ਜਦੋਂ ਜ਼ਮੀਨ ਜਾਇਦਾਦ ਖਰੀਦ ਲਵਾਂਗੇ, ਇਹ ਆਖਿਆ ਕਰੋ ਜਦੋਂ ਅਸੀਂ ਸਿੱਖ ਹੋ ਕੇ ਸਿੱਖ ਬਣ ਜਾਵਾਂਗੇ, ਜਦੋਂ ਸਾਡੀ ਜ਼ਿੰਦਗੀ ਵਿੱਚ ਗੁਰੂ ਕੀ ਬਾਣੀ ਪਰਮੇਸ਼ੁਰ ਦਾ ਨਾਮ ਆਵੇਗਾ, ਉਦੋਂ ਸਾਡੇ ਤੇ ਕਿਰਪਾ ਵਰਤੇਗੀ। ਸਾਹਿਬ ਕਹਿੰਦੇ ਸਭ ਤੋਂ ਵੱਡੀ ਮਿਹਰ, ਗੁਰੂ ਨੇ ਜਦੋਂ ਬਖਸ਼ਿਸ਼ ਕਰਕੇ ਮਿਹਰ ਭਰਿਆ ਹੱਥ ਰੱਖਿਆ ਤੇ ਹਿਰਦੇ ਦੇ ਵਿੱਚ ਨਾਮ ਵਸਾ ਦਿੱਤਾ, ਸਾਹਿਬ ਕਹਿੰਦੇ ਫਿਰ ਕਿਸੇ ਦੀ ਮੁਥਾਜੀ ਦੀ ਲੋੜ ਨਹੀਂ, ਕਿਸੇ ਦੀ ਪਰਵਾਹ ਦੀ ਲੋੜ ਨਹੀਂ, ਕਿਉਂਕਿ ਤਾਹੇ ਕਹੋ ਪਰਵਾਹ ਕਾਹੂ ਕੀ ਜਾਂਕੈ ਬਸੀਸ ਧਰਿਓ ਗੁਰ ਹੱਥ। ਜਦੋਂ ਗੁਰੂ ਨੇ ਮਿਹਰ ਭਰਿਆ ਹੱਥ ਰੱਖ ਦਿੱਤਾ ਸਿਰ ਉੱਪਰ, ਠਾਡਾ ਗੁਰ ਸੂਰਾ ਕਹੋ ਨਾਨਕ ਤਾਂਕੇ ਕਾਰਜ ਪੂਰਾ, ਜਿਨ੍ਹਾਂ ਦੇ ਸੀਸ ਤੇ ਪੂਰਾ ਗੁਰੂ ਖੜਾ ਹੈ, ਜਿਨ੍ਹੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਹਿਣ ਲੱਗੇ ਫਿਰ ਸਾਰੇ ਕਾਰਜ ਪੂਰੇ ਹੋ ਗਏ, ਰਾਸ ਆ ਗਏ, ਕਿਉਂਕਿ ਗੁਰੂ ਨੇ ਪਰਮੇਸ਼ਰ ਦਾ ਕੀਮਤੀ ਨਾਮ ਜਿਹੜਾ ਰਤਨ ਸੀ ਉਹ ਬਖਸ਼ਿਸ਼ ਕਰ ਦਿੱਤਾ। ਹੁਣ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਦੋਂ ਇਸ ਕੀਮਤੀ ਲਾਲ ਕੀਮਤੀ ਰਤਨ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਰਤਨ ਲਾਲ ਜਾਂਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਦੁਨਿਆਵੀ ਤੌਰ ਤੇ ਕੀਮਤੀ ਲਾਲ ਕੀਮਤੀ ਰਤਨ ਜਿਨ੍ਹਾਂ ਦਾ ਕੋਈ ਨਾ ਕੋਈ ਮੁੱਲ ਹੈ, ਪਰ ਪਰਮੇਸ਼ਰ ਦਾ ਨਾਮ ਜਿਹੜਾ ਰਤਨ ਹੈ ਨਾ ਇਹ ਅਮੋਲਕ ਹੈ, ਜਿਹਦੇ ਬਾਰੇ ਭਗਤ ਭੀਖਣ ਜੀ ਨੇ ਵੀ ਬਚਨ ਕਹੇ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ। ਹੇ ਭਾਈ, ਜਦੋਂ ਇਹ ਕੀਮਤੀ ਰਤਨ ਜਗ ਮਗਾਉਂਦਾ ਹੈ, ਇਹ ਗਿਆਨ ਰੂਪੀ ਰਤਨ ਨਾਮ ਰੂਪੀ ਰਤਨ ਜਦੋਂ ਅੰਦਰ ਚਮਕਦਾ ਹੈ ਨਾ, ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀਂ, ਇਹਦੀ ਚਮਕ ਦਮਕ ਦੁਨਿਆਵੀ ਬਿਜਲੀ ਵਰਗੀ ਨਹੀਂ, ਇਹਦੀ ਤਾਂ ਚਮਕ ਦਮਕ ਕਹਿਣ ਲੱਗੇ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕਦੀ ਆ ਉਹਦੇ ਵਾਂਗ ਹੈ, ਕਿਉਂਕਿ ਉਹ ਭਾਵੇਂ ਛਿੰਨ ਭੰਗਰ ਹੁੰਦੀ ਪਰ ਉਹਦੇ ਨਾਲ ਇੱਕ ਗਰਜ ਜੁੜੀ ਹੁੰਦੀ ਹੈ। ਪ੍ਰਭੂ ਪਿਆਰ ਵਾਲੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਹੀਣ ਭਾਵਨਾ ਵਿੱਚ ਨਹੀਂ, ਸਗੋਂ ਚੜ੍ਹਦੀ ਕਲਾ ਵਿੱਚ ਜਾਂਦੇ ਨੇ। ਗੁਰ ਸ਼ਬਦੀ ਗੋਬਿੰਦ ਗੱਜਿਆ, ਉਹਨਾਂ ਦੇ ਅੰਦਰ ਜਦੋਂ ਪਰਮੇਸ਼ਰ ਦਾ ਨਾਮ ਰੂਪੀ ਰਤਨ ਵੱਸਦਾ ਤੇ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਵਾਲਾ ਗੁਣ ਆਉਂਦਾ, ਜਿਹਨੂੰ ਆਪਾਂ ਭਗਤੀ ਸ਼ਕਤੀ ਮੀਰੀ ਪੀਰੀ ਜਾਂ ਰਾਜ ਯੋਗ ਵੀ ਆਖਦੇ ਹਾਂ। ਸਾਹਿਬ ਕਹਿੰਦੇ ਜਦੋਂ ਸੱਚਮੁੱਚ ਇਹ ਕੀਮਤੀ ਰਤਨ ਪ੍ਰਾਪਤ ਹੋ ਗਿਆ, ਜਿਹੜਾ ਬੜਾ ਅਨਮੋਲ ਹੈ, ਜਿਹਦੇ ਬਾਰੇ ਆਖਿਆ ਕਿ ਇਹ ਕਿਸੇ ਦੁਕਾਨ ਤੋਂ ਨਹੀਂ ਮਿਲਦਾ, ਇਹ ਮਿਲਦਾ ਕਿੱਥੋਂ ਹੈ, ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਅੰਮ੍ਰਿਤ ਵੇਲੇ ਜਾ ਕੇ ਪਰਮੇਸ਼ਰ ਦੇ ਨਾਮ ਨਾਲ ਲਿਵ ਜੋੜੀ ਜਾਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇਹ ਕੀਮਤੀ ਰਤਨ ਕਿਵੇਂ ਪ੍ਰਾਪਤ ਕੀਤਾ, ਸਤਿਗੁਰੂ ਆਪਣਾ ਤਜਰਬਾ ਦੱਸਦੇ ਨੇ, ਹਰ ਧਨ ਰਤਨ ਜਵੇਹਰ ਮਾਣਕ। ਸਾਹਿਬ ਕਹਿੰਦੇ ਦੁਨੀਆਂ ਦੇ ਲੋਕੋ ਕੀ ਸੋਨੇ ਚਾਂਦੀ ਵਿੱਚ, ਕੀ ਰਤਨਾ ਹੀਰਿਆਂ ਤੇ ਲਾਲ ਗਹਿਣਿਆਂ ਦੇ ਮਗਰ ਤੁਰ ਕੇ ਗੁਰੂ ਤੋਂ ਬੇਮੁੱਖ ਹੋ ਰਹੇ ਹੋ, ਜੇ ਪਰਮੇਸ਼ਰ ਦਾ ਨਾਮ ਜਪੋਗੇ, ਜੇ ਧਰਮੀ ਬਣੋਗੇ ਤੇ ਤੁਹਾਨੂੰ ਉਹ ਹੀਰੇ ਲਾਲ ਰਤਨ ਕੀਮਤੀ ਪਰਮੇਸ਼ਰ ਦਾ ਗਿਆਨ ਪਰਮੇਸ਼ਰ ਦਾ ਨਾਮ ਮਿਲ ਜਾਵੇਗਾ, ਜਿਹਦੀ ਆਭਾ ਜਿਹਦੀ ਸ਼ੋਭਾ ਕਦੇ ਖਤਮ ਨਹੀਂ ਹੁੰਦੀ, ਕਦੇ ਫਿੱਕੀ ਨਹੀਂ ਪੈਂਦੀ। ਹਰ ਧਨ ਰਤਨ ਜਵੇਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲੇ ਵਰਤੈ ਹਰ ਭਗਤੀ ਹਰ ਲਿਵ ਲਾਈ। ਕਹਿਣ ਲੱਗੇ ਜਿਹੜੇ ਪ੍ਰਭੂ ਦੇ ਭਗਤ ਨੇ ਨਾ, ਉਹ ਅੰਮ੍ਰਿਤ ਵੇਲੇ ਜਾ ਕੇ ਪਰਮੇਸ਼ਰ ਦੇ ਨਾਮ ਨਾਲ ਆਪਣੀ ਸੁਰਤ ਜੋੜਦੇ ਨੇ। ਹਰ ਧਨ ਅੰਮ੍ਰਿਤ ਵੇਲੇ ਵਰਤੈ ਕਾ ਬੀਜਿਆ, ਕਹਿਣ ਲੱਗੇ ਜਦੋਂ ਅੰਮ੍ਰਿਤ ਵੇਲੇ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਨਾਮ ਧਨ ਇਕੱਠਾ ਕੀਤਾ ਜਾਂਦਾ ਨਾ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਪ੍ਰਭੂ ਦੇ ਭਗਤ ਇਹਨੂੰ ਵਰਤਦੇ ਨੇ, ਸੰਸਾਰ ਵਿੱਚ ਵੰਡਦੇ ਨੇ, ਪਰ ਇਹਦੇ ਵਿੱਚ ਕੋਈ ਟੋਟ ਨਹੀਂ ਆਉਂਦੀ। ਇਹੀ ਕਾਰਨ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਆਪਣੀਆਂ ਕਰਾਮਾਤੀ ਸ਼ਕਤੀਆਂ ਦੇ ਦੁਆਰਾ ਯਤਨ ਕੀਤਾ ਵੀ ਸ਼ਾਇਦ ਇਹ ਸਾਡੇ ਮਤ ਨੂੰ ਅਡੋਪਟ ਕਰ ਲੈਣਗੇ, ਅੱਜ ਵੀ ਭੁੱਲੇ ਭਟਕੇ ਸਿੱਖ ਜਿਨ੍ਹਾਂ ਨੂੰ ਸੋਝੀ ਨਹੀਂ ਹੈ, ਉਹ ਕਈ ਵਾਰ ਰਾਹੋਂ ਖੁੰਝ ਕੇ ਕੁਰਾਏ ਪੈਂਦੇ ਹੋਏ ਵੀ ਸਾਨੂੰ ਦਿਖਾਈ ਦਿੰਦੇ ਨੇ, ਪਰ ਜਦੋਂ ਕਿਸੇ ਜੋਗੀ ਨੂੰ, ਔਜੜੇ ਪਏ ਜੀਵ ਨੂੰ ਵੀ ਸਤਿਗੁਰੂ ਦਾ ਉਪਦੇਸ਼ ਸਮਝ ਆ ਜਾਵੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਵੀ ਆਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਇਹ ਕਰਾਮਾਤਾਂ ਰਿੱਧੀਆਂ ਸਿੱਧੀਆਂ ਇਹ ਤਾਂ ਸ਼ਰਮਿੰਦਗੀ ਹੈ, ਰਿੱਧ ਸਿੱਧ ਨਾਮ ਹੈ ਕੀ ਦਾਸੀ। ਜਗਤ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ 550 ਸਾਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਇਆ ਜਾਣਾ ਹੈ 12 ਨਵੰਬਰ ਨੂੰ, ਇਸੇ ਤਰ੍ਹਾਂ ਸਤਿਗੁਰਾਂ ਦੇ ਪ੍ਰਕਾਸ਼ ਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ, ਭਾਈ ਗੁਰਦਾਸ ਜੀ ਕਹਿੰਦੇ ਜੋਗੀਆਂ ਨੇ ਸੋਚਿਆ ਵੀ ਅਸੀਂ ਕੋਈ ਲਾਲਚ ਦਈਏ, ਕੋਈ ਐਸਾ ਭਰਮ ਪੈਦਾ ਕਰੀਏ ਕਿ ਸਤਿਗੁਰੂ ਜੀ ਸਾਡੇ ਤੋਂ ਪ੍ਰਭਾਵਿਤ ਹੋ ਕੇ ਸਾਡੇ ਮਤ ਦੇ ਮੁਤਾਬਕ ਚੱਲ ਪੈਣ। ਉਹਨਾਂ ਨੇ ਇੱਕ ਖੱਪਰ ਦਿੱਤਾ, ਕਹਿਣ ਲੱਗੇ ਪਾਣੀ ਲੈ ਕੇ ਆਓ। ਅਤੇ ਜਦੋਂ ਸਤਿਗੁਰੂ ਜੀ ਖੱਪਰ ਲੈ ਕੇ ਪਾਣੀ ਲੈਣ ਵਾਸਤੇ ਪਹੁੰਚੇ ਤਾਂ ਸਿੱਧਾਂ ਨੇ ਜਿਹੜਾ ਪਰਬਤ ਸੀ ਉੱਥੇ ਜਿਹੜੀਆਂ ਠੀਕਰੀਆਂ ਸਨ ਉਹਨਾਂ ਨੂੰ ਇਸ ਤਰ੍ਹਾਂ ਚਮਕਣ ਲਾ ਦਿੱਤਾ ਵੀ ਵੇਖਣ ਵਾਲਾ ਸਮਝੇ ਵੀ ਕੀਮਤੀ ਹੀਰੇ ਨੇ, ਰਤਨ ਨੇ, ਜਵਾਹਰਾਤ ਨੇ। ਪਰ ਸਤਿਗੁਰੂ ਜੀ ਉੱਥੋਂ ਵਾਪਸ ਮੁੜ ਆਏ ਅਤੇ ਆ ਕੇ ਕਹਿਣ ਲੱਗੇ ਨਾਥ ਜੀ ਪਾਣੀ ਤਾਂ ਉੱਥੇ ਹੈ ਹੀ ਨਹੀਂ। ਅਤੇ ਉਹ ਜੋਗੀ ਕਹਿਣ ਲੱਗੇ ਫਿਰ ਉੱਥੇ ਹੋਰ ਕੀ ਸੀ? ਕਹਿਣ ਲੱਗੇ ਉਹਦੇ ਨਾਲ ਸਾਡਾ ਮਤਲਬ ਕੋਈ ਨਹੀਂ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸਤਾਲਾ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਸ ਆਪਣਾ ਪੰਥ ਨਿਰਾਲਾ, ਕਿਹੜਾ ਝੱਲੇ ਗੁਰੂ ਦੀ ਝਾਲਾ, ਜਿਹਦੇ ਕੋਲ ਕੀਮਤੀ ਨਾਮ ਰੂਪੀ ਰਤਨ ਹੋਵੇ ਉਹਨੂੰ ਕਿਹੜਾ ਹੈ ਜਿਹੜਾ ਆਪਣਾ ਪ੍ਰਭਾਵ ਪਾ ਸਕਦਾ। ਸਾਹਿਬ ਕਹਿਣ ਲੱਗੇ ਜਦੋਂ ਸੱਚਮੁੱਚ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਰਤਨ ਵਸ ਜਾਵੇ ਫਿਰ ਕੋਈ ਇਹ ਵੀ ਲਾਲਚ ਦੇਵੇ ਨਾ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ ਵੀ ਮੈਨੂੰ ਕੋਈ ਇਹ ਵੀ ਕਵੇ ਵੀ ਜਿੰਨੀ ਧਰਤੀ ਹੈ ਇਹ ਸਾਰੀ ਧਰਤੀ ਅਸੀਂ ਸੋਨੇ ਦੀ ਬਣਾ ਦਿੰਦੇ ਹਾਂ ਅਤੇ ਤੁਸੀਂ ਧਰਤੀ ਸੋਨੇ ਦੀ ਲੈ ਲਵੋ ਪਰ ਪਰਮੇਸ਼ਰ ਦਾ ਨਾਮ ਛੱਡ ਦਿਓ। ਪਰ ਸਾਹਿਬ ਕਹਿੰਦੇ ਜਿਨ ਸ਼ਰਧਾ ਰਾਮ ਨਾਮ ਲਾਗੀ, ਤਿੰਨ ਦੂਜੇ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨਾ ਭਾਇਆ ਰਾਮ। ਜੇ ਸਾਰੀ ਧਰਤੀ ਵੀ ਉਹਨੂੰ ਸੋਨੇ ਦੀ ਬਣਾ ਕੇ ਦੇ ਦਿਓ ਪਰ ਜਿਹਦੇ ਹਿਰਦੇ ਵਿੱਚ ਕੀਮਤੀ ਨਾਮ ਰੂਪੀ ਰਤਨ ਵਸ ਗਿਆ ਉਹਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਭਾਉਂਦਾ ਨਹੀਂ, ਕਿਉਂਕਿ ਦੁਨੀਆਂ ਦੇ ਸਾਰੇ ਹੀਰੇ ਰਤਨ ਜਵਾਹਰ ਇੱਕ ਜਗ੍ਹਾ ਇਕੱਤਰ ਕਰ ਲਈਏ ਫਿਰ ਵੀ ਇਹ ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਹੋ ਸਕਦੇ। ਸਾਹਿਬ ਕਹਿ ਰਹੇ ਨੇ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਕਿਰਪਾ ਕਰਕੇ ਮੇਰੇ ਮੱਥੇ ਤੇ ਮਿਹਰ ਭਰਿਆ, ਮੇਰੇ ਸਿਰ ਤੇ ਮਿਹਰ ਭਰਿਆ, ਹੱਥ ਰੱਖ ਦਿੱਤਾ। ਤੇ ਉਹ ਮਿਹਰ ਭਰਿਆ ਹੱਥ ਕੀ ਸੀ? ਮੇਰੇ ਹਿਰਦੇ ਵਿੱਚ ਕੀਮਤੀ ਨਾਮ ਰੂਪੀ ਰਤਨ ਜਿਹੜਾ ਨਾ ਉਹ ਵਸਾ ਦਿੱਤਾ। ਸਾਹਿਬ ਕਹਿੰਦੇ ਜਦੋਂ ਇਹ ਨਾਮ ਰੂਪੀ ਰਤਨ ਹਿਰਦੇ ਵਿੱਚ ਵਸ ਜਾਂਦਾ ਨਾ ਤੇ ਸੱਚਮੁੱਚ ਜੀਵਨ ਬਦਲ ਜਾਂਦਾ, ਪੁੱਠੀਆਂ ਗੱਲਾਂ ਸਿੱਧੀਆਂ ਹੋ ਜਾਂਦੀਆਂ ਨੇ, ਵਿਕਾਰ ਰੂਪੀ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਫਿਰ ਤਾਂ ਅਗਿਆਨਤਾ ਦਾ ਹਨੇਰਾ ਵੀ ਖਤਮ ਹੋ ਜਾਂਦਾ। ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਅਪੁਸ਼ਟ ਬਾਤ ਤੇ ਭਈ ਸੀਧਰੀ, ਪੁੱਠੀਆਂ ਗੱਲਾਂ ਵੀ ਸਿੱਧੀਆਂ ਹੋ ਗਈਆਂ। ਕਦੋਂ? ਜਦੋਂ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਰਤਨ ਵਸ ਗਿਆ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜ ਨਹੀਂ, ਕਿਉਂਕਿ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੈ ਮੰਦਾ। ਜਦੋਂ ਮਾਲਕ ਵੱਲ ਹੋ ਜਾਵੇ, ਮਾਲਕ ਕਿਰਪਾ ਕਰ ਦੇਵੇ, ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜ ਨਹੀਂ। ਕਹਿਣ ਲੱਗੇ ਫਿਰ ਮਾਲਕ ਕਿਰਪਾ ਕਰਦਾ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ ਨਹੀਂ। ਸਾਡੇ ਅੰਦਰਲੇ ਅੰਧਕਾਰ ਵਿੱਚ ਜਦੋਂ ਰਤਨ ਦਾ ਪ੍ਰਕਾਸ਼ ਹੋ ਗਿਆ ਤੇ ਮਲੀਨ ਬੁੱਧੀ ਹਸ਼ੀ ਬਣ ਗਈ, ਕਿਉਂਕਿ ਪਰਮੇਸ਼ਰ ਦਾ ਨਾਮ ਰੂਪੀ ਰਤਨ ਜਦੋਂ ਬਲਿਆ, ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ, ਉਹ ਇੰਨਾ ਕੀਮਤੀ ਹੈ। ਸਾਹਿਬ ਕਹਿੰਦੇ ਫਿਰ ਉਹਦੇ ਨਾਲ ਜੀਵਨ ਵਿੱਚ ਪ੍ਰਾਪਤੀ ਕੀ ਹੁੰਦੀ ਹੈ?
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦੀ ਔਰ ਨਲਾਥਾ।
ਗੁਰੂ ਨੇ ਜਦੋਂ ਕਿਰਪਾ ਕਰਕੇ ਨਾਮ ਰੂਪੀ ਰਤਨ ਦੇ ਦਿੱਤਾ ਫਿਰ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲ ਵਿਖ ਪਾਪ, ਜਿਹੜੇ ਦੁੱਖ ਸਨ ਉਹ ਦੂਰ ਹੋ ਗਏ, ਤੇ ਵਿਕਾਰਾਂ ਦੇ ਭਾਰ ਦਾ ਜਿਹੜਾ ਕਰਜ਼ਾ ਸੀ ਉਹ ਵੀ ਉਤਰ ਗਿਆ, ਜਿਹੜਾ ਬੇਮੁਖਤਾਈ ਦਾ ਕਰਜ਼ਾ ਸੀ, ਭਾਵ ਜਿਹੜਾ ਅਸੀਂ ਬੋਝ ਜ਼ਿੰਦਗੀ ਵਿੱਚ ਚੁੱਕੀ ਫਿਰਦੇ ਸਾਂ, ਉਹਦੇ ਤੋਂ ਸੁਰਖਰੂ ਹੋ ਗਏ। ਪਰਮੇਸ਼ਰ ਦਾ ਨਾਮ ਜਪ ਜਪ ਕੇ ਕਿਸ਼ਤਾਂ ਦੇ ਨਾਲ ਉਹ ਕਰਜ਼ਾ ਜਿਹੜਾ ਸੀ ਉਹ ਉਤਾਰ ਦਿੱਤਾ, ਕਿਉਂਕਿ ਐਸਾ ਰਤਨ ਪਦਾਰਥ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਜਿਹਦੇ ਨਾਲ ਭੁੱਖਾਂ ਖਤਮ ਹੋ ਗਈਆਂ, ਆਤਮਕ ਕਰਜ਼ਾ ਉਤਰ ਗਿਆ, ਸਾਰੇ ਦੁੱਖ ਜਿਹੜੇ ਸਨ ਉਹਨਾਂ ਦੀ ਨਿਵਿਰਤੀ ਹੋ ਗਈ। ਭਾਈ ਸਾਹਿਬ, ਭਾਈ ਗੁਰਦਾਸ ਜੀ ਜਦੋਂ ਜ਼ਿਕਰ ਕਰਦੇ ਨਾ ਕਿ ਵੇਖੋ ਦੁਨਿਆਵੀ ਤੌਰ ਤੇ ਕਿਸੇ ਜੌਹਰੀ ਦੇ ਕੋਲ ਜਾਓ ਤੇ ਉਹਨੂੰ ਦੱਸੋ ਵੀ ਇਹ ਰਤਨ ਹੈ, ਤੋ ਕਵੇਗਾ ਵੀ ਸੱਚਮੁੱਚ ਇਹਦੀ ਬੜੀ ਕੀਮਤ ਹੈ। ਪਰ ਕਿਸੇ ਬਾਂਦਰ ਦੇ ਗਲ ਵਿੱਚ ਤੁਸੀਂ ਰਤਨ ਬੰਨ ਦਿਓ ਤੇ ਉਹਨੂੰ ਉਹਦੀ ਕੀਮਤ ਹੀ ਨਹੀਂ ਪਤਾ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਰੂਪੀ ਰਤਨਾਂ ਤੋਂ ਵਾਂਝੇ ਰਹਿ ਜਾਂਦੇ ਹਾਂ ਅਤੇ ਸਾਡੀ ਹਾਲਤ ਪਸ਼ੂਆਂ ਨਾਲੋਂ ਵੀ ਬਦਤਰ ਹੋ ਜਾਂਦੀ ਹੈ। ਸਾਡੀ ਹਾਲਤ ਇਸ ਤਰ੍ਹਾਂ ਕਿ ਜਿਵੇਂ ਕੜਛੀ ਭੋਜਨ ਵਿੱਚ ਫਿਰਦੀ ਹੈ ਪਰ ਉਹ ਸਵਾਦ ਨਹੀਂ ਮਾਣਦੀ, ਹਿਰਨ ਦੇ ਨਾਭੀ ਵਿੱਚ ਕਸਤੂਰੀ ਹੈ ਪਰ ਉਹ ਭਟਕਦਾ ਫਿਰਦਾ। ਵੇਖੋ ਕਮਲ ਫੁੱਲ ਦੀ ਸਾਰ ਭੌਰਾ ਜਾਣਦਾ ਪਰ ਡੱਡੂ ਕਮਲ ਫੁੱਲ ਦੇ ਕੋਲ ਰਹਿ ਕੇ ਵੀ ਜਾਲਾ ਤੇ ਚਿੱਕੜੀ ਖਾਈ ਜਾਂਦਾ। ਸਾਰੀ ਉਮਰ ਦੋਧੀ ਜਿਹੜਾ ਹੈ, ਗਵਾਲਾ ਜਿਹੜਾ ਹੈ, ਗੁੱਜਰ ਜਿਹੜਾ ਉਹ ਡਰੰਮਾਂ ਦੇ ਡਰੰਮ ਦੁੱਧ ਵੇਚਦਾ ਪਰ ਸ਼ਾਮ ਨੂੰ ਜਦੋਂ ਘਰ ਆਉਂਦਾ ਤੇ ਉਹਦੀ ਖਾਲ ਸੂੜੀ ਖਰੀਦ ਕੇ ਲੈ ਆਉਂਦਾ। ਸਾਰੀ ਉਮਰ ਜੋ ਕੁਝ ਆਪਾਂ ਕਰਦੇ ਰਹਿੰਦੇ ਹਾਂ ਉਹ ਕੀਮਤੀ ਸਵਾਸਾਂ ਨੂੰ ਵਰਤ ਕੇ ਇੱਥੋਂ ਤੁਰਨ ਲੱਗਿਆਂ ਕੇਵਲ ਖਲ ਤੇ ਸੂੜੀ ਸਾਡੇ ਪੱਲੇ ਪੈਂਦੀ ਹੈ ਕਿਉਂਕਿ ਨਾਮ ਰਤਨ ਤੋਂ ਅਸੀਂ ਵਾਂਝੇ ਰਹਿ ਗਏ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਰਤਨ ਮਣੀ ਗਲ ਬਾਂਦਰ ਹੈ ਕਿ ਉਹ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲੈ, ਭੋਜਨ ਰਸ ਖਾਣੈ, ਡੱਡੂ ਚਿੱਕੜ ਵਾਸ ਹੈ, ਕਵਲੈ ਨਾ ਸਿਆਣੈ। ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਕਿ ਗੁੱਜਰ ਗੋ ਰਸ ਵੇਚੀ ਹੈ, ਖਲ ਸੂੜੀ ਆਣੈ, ਬੇਮੁੱਖ ਮੂਲੋਂ ਭੁੱਲਿਆ, ਦੁੱਖ ਸਹਿਜ ਮਾਣੈ, ਪਰਮੇਸ਼ਰ ਦੇ ਨਾਮ ਰੂਪੀ ਰਤਨ ਤੋਂ ਦੂਰ ਹੋ ਗਏ। ਸਾਡੀ ਹਾਲਤ ਕਿ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਅਸੀਂ ਕੀਮਤੀ ਰਤਨ ਤੋਂ ਦੂਰ ਹੋ ਕੇ ਕੌਡੀਆਂ ਦੇ ਮਗਰ ਜੁੜ ਗਏ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਇਹ ਕੀਮਤੀ ਰਤਨ ਪ੍ਰਾਪਤ ਹੋ ਗਿਆ ਉਹਨਾਂ ਦੇ ਜਨਮਾਂ ਜਨਮਾਂਤਰਾਂ ਦਾ ਜਿਹੜਾ ਰਿਣ ਸੀ, ਕਰਜ਼ਾ ਸੀ, ਉਹ ਉਤਰ ਗਿਆ।
ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ।
ਇਹ ਮੇਰੇ ਮਨ ਤੂੰ ਉਸ ਪਰਮੇਸ਼ਵਰ ਨੂੰ ਸਿਮਰਿਆ ਕਰ, ਉਹਦਾ ਨਾਮ ਧਿਆਇਆ ਕਰ ਜਿਹੜਾ ਸਾਰੇ ਪਦਾਰਥ ਦੇਣ ਵਾਲਾ ਹੈ।
ਗੁਰਪੁਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਨੇ ਜਦੋਂ ਹਿਰਦੇ ਵਿੱਚ ਨਾਮ ਦ੍ਰਿੜ ਕਰਵਾ ਦਿੱਤਾ ਫਿਰ ਇਸ ਗੱਲ ਦੀ ਸਮਝ ਆਈ ਕਿ ਨਾਮ ਤੋਂ ਬਿਨਾਂ ਜੀਵਨ ਬਿਲਕੁਲ ਵਿਅਰਥ ਹੈ।
ਰਹਾਓ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਰਹਾਓ ਵਾਲੇ ਬੰਦ ਦੀ ਆਪ ਜੀ ਨੇ ਆਰੰਭ ਵਿੱਚ ਵਿਚਾਰ ਸਰਵਣ ਕੀਤੀ, ਜਿਵੇਂ ਆਰੰਭਕ ਪਾਵਨ ਪੰਕਤੀਆਂ ਤੋਂ ਬਾਅਦ ਫਿਰ ਅਗਲਾ ਬੰਦ ਜਿੱਥੇ ਸਤਿਗੁਰਾਂ ਨੇ ਰਹਾਓ ਅੰਕਿਤ ਕੀਤਾ, ਜਿਹਦਾ ਭਾਵ ਸੀ ਕਿ ਸਾਰੇ ਸ਼ਬਦ ਦਾ ਅੰਤਰੀ ਭਾਵ ਹੈ ਇਹਨਾਂ ਪਾਵਨ ਤੁਕਾਂ ਦੇ ਅੰਦਰ। ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਬਿਨ ਗੁਰ ਮੂੜ ਭਏ ਹੈ ਮਨ ਮੁਖ। ਜਿਹੜਾ ਮਨ ਦੀ ਮਤ ਪਿੱਛੇ ਚੱਲਦਾ ਨਾ, ਉਹ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਸਦਾ ਮੂਰਖ ਬਣਿਆ ਰਹਿੰਦਾ। ਜਿਹੜੀ ਮੂੜ ਦੀ ਪਰਿਭਾਸ਼ਾ ਹੈ ਨਾ, ਅਸੰਖ ਮੂਰਖ ਅੰਧ ਘੋਰ, ਸਾਹਿਬ ਕਹਿੰਦੇ ਅਸਲ ਵਿੱਚ ਮੂਰਖ ਉਹਨਾਂ ਨੂੰ ਨਾ ਕਹੋ ਜਿਨ੍ਹਾਂ ਦੇ ਕੋਲ ਅਕਲ ਨਹੀਂ ਹੈ, ਕਿਉਂਕਿ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ, ਇਹ ਤੇ ਤੇਰੀ ਰਜ਼ਾ ਹੈ ਵੀ ਜਿਹਨੂੰ ਜਿੰਨੀ ਕੁ ਤੂੰ ਅਕਲ ਦਿੱਤੀ ਹੈ ਉਹਦੇ ਕੋਲ ਓਨੀ ਕੁ ਅਕਲ ਹੈ। ਪਰ ਸਾਹਿਬ ਕਹਿੰਦੇ ਜੇ ਕਿਸੇ ਨੂੰ ਮੂੜ, ਜੇ ਕਿਸੇ ਨੂੰ ਮੂਰਖ ਆਖਣਾ ਹੈ ਨਾ, ਤੇ ਫਿਰ ਉਹਨੂੰ ਕਹੋ ਜਿਹੜਾ ਕਹਿੰਦਾ ਵੀ ਪਰਮਾਤਮਾ ਹੈ ਹੀ ਨਹੀਂ। ਪਰਮੇਸ਼ਰ ਦੇ ਨਾਮ ਜਪਣ ਦੀ ਲੋੜ ਕੀ ਹੈ, ਧਰਮੀ ਬਣ ਕੇ ਕੀ ਲੈਣਾ ਹੈ? ਸਾਹਿਬ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾ ਹੀ ਨਾਉ। ਜਿਹੜਾ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ, ਨਾਮ ਜਪਣ ਤੋਂ ਇਨਕਾਰੀ, ਉਹ ਮੂਰਖਾਂ ਦਾ ਸ਼੍ਰੋਮਣੀ ਮੂਰਖ ਹੈ, ਕਿਉਂਕਿ ਜੇ ਕੋ ਆਖੈ ਬੋਲ ਵਿਗਾੜ, ਤੇ ਸਾਹਿਬ ਕਹਿੰਦੇ ਫਿਰ ਉਹਨੂੰ ਗਵਾਰਾਂ ਗਵਾਰ, ਮੂਰਖਾਂ ਸਿਰ ਮੂਰਖ ਜਾਣਨਾ ਚਾਹੀਦਾ, ਸਭ ਤੋਂ ਵੱਡਾ ਮੂਰਖ, ਕਿਉਂਕਿ ਅਜਿਹੇ ਮੂਰਖਾਂ ਦੀ ਗਿਣਤੀ ਵੀ ਸਾਹਿਬ ਕਹਿੰਦੇ ਕੀਤੀ ਨਹੀਂ ਜਾ ਸਕਦੀ, ਕਿਉਂਕਿ ਸੰਖ ਗਿਣਤੀ ਵਾਚਕ ਹੈ, ਜਿਵੇਂ ਸੰਖ ਨੀਲ ਪਦਮ ਇਹ ਗਿਣਤੀ ਵਾਚਕ ਹੈ, ਤੇ ਅਸੰਖ ਦਾ ਮਤਲਬ ਹੈ ਜਿਹਦੀ ਗਿਣਤੀ ਨਹੀਂ ਹੋ ਸਕਦੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਸਾਡੇ ਵਿੱਚੋਂ ਅਸੰਖਾਂ ਜੀਵ ਨੇ ਜਿਹੜੇ ਪਰਮੇਸ਼ਰ ਦਾ ਨਾਮ ਨਾ ਜਪਣ ਕਰਕੇ ਚੋਰ ਬਣੇ ਪਏ ਨੇ, ਕਿਉਂਕਿ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜਮਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਜਿਵੇਂ ਮਨੁੱਖ ਆਪਣੇ ਘਰ ਜੋ ਕੁਝ ਹੈ ਉਹ ਛੱਡ ਕੇ ਦੂਸਰੇ ਘਰ ਵਿੱਚੋਂ ਕੁਝ ਚੁਰਾ ਕੇ ਲਿਆਵੇ ਤੇ ਆਪਾਂ ਚੋਰ ਕਹਿੰਦੇ ਹਾਂ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਪਰ ਸਾਹਿਬ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਅਸਲੀ ਕਾਰਜ ਨੂੰ ਛੱਡ ਕੇ ਜਠੇਰੇ ਮੱਥਾ ਟੇਕਣਗੇ, ਸ਼ਰਾਧ ਕਰਨਗੇ, ਵਰਤ ਰੱਖਣਗੇ, ਰੱਖੜੀਆਂ ਬੰਨਣਗੇ, ਦੀਵੇ ਬਾਲਣਗੇ, ਮੜੀਆਂ ਤੇ ਮੱਥਾ ਟੇਕਣਗੇ। ਇਹ ਚੋਰ ਨੇ, ਕਿਉਂਕਿ ਇਹਨਾਂ ਨੇ ਅਸਲ ਕੰਮ ਨਹੀਂ ਕੀਤਾ। ਜਿਵੇਂ ਕੋਈ ਗਲਤ ਕੰਮ ਕਰੇ ਤੇ ਉਹ ਚੋਰ ਹੈ, ਡਾਕੂ ਹੈ। ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜਮਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ। ਚੋਰ ਜਿਵੇਂ ਸੰਨ ਲਾਉਂਦਾ, ਚੋਰ ਫੜਿਆ ਜਾਵੇ ਤੇ ਉਹਨੂੰ ਮਾਰ ਪੈਂਦੀ ਹੈ, ਇਵੇਂ ਪਰਮੇਸ਼ਰ ਦਾ ਨਾਮ ਛੱਡ ਕੇ ਹੋਰ ਹੋਰ ਵਹਿਮ ਭਰਮ, ਧਾਗੇ ਤਵੀਤ, ਭੂਤਾਂ ਪ੍ਰੇਤਾਂ ਦੀਆਂ ਚੌਂਕੀਆਂ, ਕਰਮ ਕਾਂਡ ਕਰਨੇ, ਉਦੋਂ ਅਸੀਂ ਚੋਰ ਬਣ ਜਾਂਦੇ ਹਾਂ। ਸਾਹਿਬ ਕਹਿੰਦੇ ਉਹ ਮਨੁੱਖ ਸੱਚਮੁੱਚ ਅਸੰਖਾਂ ਦੀ ਗਿਣਤੀ ਵਿੱਚ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਮਨ ਦੀ ਮੱਤ ਪਿੱਛੇ ਚੱਲਣ ਵਾਲੇ ਜੀਵ ਮੂਰਖ ਬਣ ਗਏ ਤੇ ਮੋਹ ਮਾਇਆ ਨਿਤ ਫਾਥਾ, ਉਹ ਸਦਾ ਮੋਹ ਮਾਇਆ ਦੇ ਵਿੱਚ ਹੀ ਫਸੇ ਰਹਿੰਦੇ ਨੇ, ਗਲਤਾਨ ਰਹਿੰਦੇ ਹਨ।
ਤਿਨ ਸਾਧੂ ਚਰਨ ਨ ਸੇਵੇ ਕਬਹੁ, ਤਿਨ ਸਭ ਜਨਮ ਅਕਥਾ।
ਉਹਨਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਭਾਵ ਗੁਰੂ ਕੀ ਸ਼ਰਨ ਵਿੱਚ ਨਹੀਂ ਆਏ, ਨਹੀਂ ਜੁੜੇ ਗੁਰੂ ਨਾਲ, ਉਹਨਾਂ ਦਾ ਜਨਮ ਬਿਲਕੁਲ ਅਕਾਰਥ ਚਲਿਆ ਜਾਂਦਾ।
ਤਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲੇ ਉਹ ਜਨਮ ਸਨਾਥਾ।
ਸਫਲ ਜੀਵਨ ਕਿੰਨਾ ਦਾ, ਕਾਮਯਾਬੀ ਕਿੰਨਾ ਨੂੰ ਮਿਲੀ, ਖਸਮ ਵਾਲੇ ਕਿਹੜੇ, ਸਨਾਥ ਕਿਹੜੇ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਭਾਵ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਗਏ। ਜਿਵੇਂ ਸਾਰਾ ਸਾਲ ਬੱਚਾ ਮਿਹਨਤ ਕਰਦਾ ਨਾ, ਤੇ ਫਿਰ ਇੱਕ ਦਿਨ ਉਹਦਾ ਰਿਜ਼ਲਟ ਆਉਂਦਾ, ਨਤੀਜਾ ਆਉਂਦਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਸਾਨੂੰ ਇੱਕ ਨੁਕਤਾ ਸਮਝਾਇਆ ਸੀ, ਜਪ। ਤੇ ਸਾਹਿਬ ਕਹਿੰਦੇ ਵੇਖ, 48 ਘੰਟੇ ਅਖੰਡ ਪਾਠ ਸਾਹਿਬ ਦਾ ਤੂੰ ਘਰ ਵਿੱਚ ਪ੍ਰਵਾਹ ਚਲਾਇਆ ਤੇ ਤੂੰ ਆਰੰਭਕ ਬਚਨ ਵੀ ਨਹੀਂ ਮੰਨਿਆ, ਤੈਨੂੰ ਕਿਹਾ ਸੀ ਜਪ ਪਰ ਜਪਿਆ ਨਹੀਂ ਨਾ, ਤੇ ਹੁਣ ਆਓ ਸਾਰਾ ਪਰਿਵਾਰ ਜੁੜ ਬੈਠ ਕੇ ਨਤੀਜਾ ਸੁਣੋ। ਸਲੋਕ ਮਹੱਲਾ ਨਾਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਿਵੇਂ ਰਿਜ਼ਲਟ ਆਉਂਦਾ ਵੀ ਜਿਹੜਾ ਕੰਮ ਤੁਹਾਨੂੰ ਕਿਹਾ ਸੀ ਉਹ ਤੇ ਕੀਤਾ ਨਹੀਂ, ਉਹ ਪੜਿਆ ਨਹੀਂ ਤੇ ਤੁਸੀਂ ਫੇਲ। ਸਾਹਿਬ ਕਹਿੰਦੇ ਤੁਹਾਨੂੰ ਕਿਹਾ ਸੀ ਜਪ ਜਪੋ ਪਰ ਜਪਿਆ ਨਹੀਂ, ਹੁਣ ਮਾਲਕ ਦੇ ਗੁਣ ਗਾਏ ਨਹੀਂ ਤੇ ਰਿਜ਼ਲਟ ਆ ਜੇ ਵੀ ਜਨਮ ਅਕਾਰਥ, ਜਨਮ ਵਿਅਰਥ ਚਲਿਆ ਗਿਆ। ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ, ਸਾਹਿਬ ਕਹਿੰਦੇ ਉਹਨਾਂ ਦਾ ਜਨਮ ਸਫਲ ਹੈ, ਉਹ ਸਨਾਥ ਭਾਵ ਮਾਲਕ ਵਾਲੇ ਬਣ ਜਾਂਦੇ ਹਨ, ਖਸਮੇ ਨਹੀਂ ਰਹਿੰਦੇ।
ਮੋਕਾ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥ।
ਗੁਰੂ ਗੁਰੂ ਰਾਮਦਾਸ ਮਹਾਰਾਜ ਪ੍ਰਭੂ ਅੱਗੇ ਬੇਨਤੀ ਕਰਦੇ, ਹੇ ਜਗਤ ਦੇ ਨਾਥ ਮਾਲਕ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ, ਮੇਰੇ ਤੇ ਇਹ ਦਇਆ ਕਰ, ਕਿਰਪਾ ਕਰ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ ਤੇ ਸਾਹਿਬ ਜੀ ਜਗਨਨਾਥ ਪੁਰੀ ਵੀ ਗਏ, ਉੱਥੇ ਜਾ ਕੇ ਹੈਰਾਨ ਹੋਏ ਵੀ ਜਿਹੜਾ ਜਗਤ ਦਾ ਮਾਲਕ ਹੈ ਉਹਨੂੰ ਤਾਂ ਇਹ ਜਗਨਨਾਥ ਸਮਝਦੇ ਨਹੀਂ, ਇੱਕ ਦੇਵਤੇ ਨੂੰ ਜਗਨਨਾਥ ਕਹਿ ਰਹੇ ਨੇ, ਤੇ ਫਿਰ ਜਗਨਨਾਥ ਕਹਿ ਕੇ ਉਹਦੀ ਆਰਤੀ ਜਿਹੜੀ ਹੈ ਉਹ ਥਾਲ ਵਿੱਚ ਦੀਵੇ ਪਾ ਕੇ ਉਤਾਰ ਰਹੇ ਨੇ। ਉੱਥੇ ਮੇਰੇ ਸਤਿਗੁਰਾਂ ਨੇ ਕਿਹਾ ਸੀ ਵੀ ਜਗਨਨਾਥ ਤੇ ਉਹ ਹੈ ਜਿਹੜਾ ਜਗਤ ਦਾ ਮਾਲਕ ਹੈ, ਜਿਹੜਾ ਇਹਨਾਂ ਦੇਵਤਿਆਂ ਨੂੰ ਵੀ ਪੈਦਾ ਕਰਨ ਵਾਲਾ ਹੈ, ਤੇ ਉਹਦੀ ਆਰਤੀ ਲਈ ਆਕਾਸ਼ ਤੋਂ ਘੱਟ ਥਾਲ, ਸੂਰਜ ਚੰਦਰਮਾ ਤੋਂ ਘੱਟ ਤਾਰੇ, ਜਿਹੜੇ ਸੂਰਜ ਤੇ ਚੰਦਰਮਾ ਨੇ ਇਹਦੇ ਤੋਂ ਘੱਟ ਦੀਵੇ ਤੇ ਤਾਰਿਆਂ ਤੋਂ ਘੱਟ ਮੋਤੀ ਕੀ ਹੋਣ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਉਹਦੀ ਆਰਤੀ ਤਾਂ ਹੋ ਰਹੀ ਹੈ, ਜਗਤ ਦਾ ਨਾਥ, ਜਗਤ ਦਾ ਮਾਲਕ ਕੋਈ, ਸਾਹਿਬ ਕਹਿਣ ਲੱਗੇ, ਆਮ ਅਲਪ ਸ਼ਕਤੀ ਵਾਲਾ ਨਹੀਂ, ਸਗੋਂ ਜਗਤ ਦਾ ਮਾਲਕ ਤਾਂ ਉਹ ਹੈ ਜਿਹੜਾ ਸ਼ੁਰੂ ਤੋਂ ਹੈ, ਆਦ ਹੈ, ਜਿਹੜਾ ਯੁੱਗਾਂ ਤੋਂ ਵੀ ਪਹਿਲਾਂ, ਜਿੰਨੇ ਸਾਰੇ ਪੀਰ ਪੈਗੰਬਰ ਦੇਵੀ ਦੇਵਤੇ ਜਿੰਨੇ ਪੈਦਾ ਕੀਤੇ ਨੇ। ਦੇਵੀ ਦੇਵਾ ਮੂਲ ਹੈ ਮਾਇਆ, ਇਹ ਤਾਂ ਸਗੋਂ ਉਹਦੀ ਮਾਇਆ ਹੈ, ਉਹਦੀ ਰਚਨਾ ਹੈ। ਜਗਤ ਦਾ ਨਾਥ, ਜਗਨਨਾਥ ਉਹ ਹੈ ਜਿਹਦੇ ਅੱਗੇ ਸਤਿਗੁਰੂ ਗੁਰੂ ਰਾਮਦਾਸ ਜੀ ਤਰਲਾ ਕਰ ਰਹੇ ਨੇ, ਹੇ ਜਗਤ ਦੇ ਨਾਥ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹੇ ਜਗਤ ਦੇ ਨਾਥ, ਹੇ ਜਗਤ ਦੇ ਮਾਲਕ, ਆਪ ਨਾਥ ਨਾਥੀ ਸਭ ਜਾਕੀ, ਤੂੰ ਨਾਥ ਹੈ ਤੇ ਸਾਰਾ ਕੁਝ ਤੇਰੇ ਨਾਲ ਹੀ ਨੱਥੀ ਹੈ, ਤੇਰੇ ਤੋਂ ਕੋਈ ਵੱਖ ਨਹੀਂ ਹੈ। ਹੇ ਪ੍ਰਭੂ ਤੇਰੇ ਹੀ ਪੈਦਾ ਕੀਤੇ ਹੋਏ ਜੀਵ ਨੇ, ਤੂੰ ਮੇਰੇ ਤੇ ਦਇਆ ਕਰ, ਮੈਨੂੰ ਆਪਣੇ ਸੇਵਕਾਂ ਦਾ ਸੇਵਕ ਬਣਾ।
ਹਮ ਅੰਦਲ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ।
ਇਹ ਪ੍ਰਭੂ ਦੇ ਅੱਗੇ ਅਰਦਾਸ ਕਰਨ ਦਾ ਤਰੀਕਾ ਵੀ ਇਹ ਨਹੀਂ ਕਹਿਣਾ ਅਸੀਂ ਸੁਜਾਖੇ ਹਾਂ, ਸਾਨੂੰ ਸਾਰੀ ਸੋਝੀ ਆ, ਅਸੀਂ ਬੜੇ ਗਿਆਨਵਾਨ ਹਾਂ। ਇੱਥੇ ਕਹਿਣਾ ਹਮ ਅਵਗੁਣ ਭਰੇ ਇਹ ਗੁਣ ਨਾਹੀਂ। ਇੱਥੇ ਕਹਿਣਾ ਤੂੰ ਠਾਕੁਰ ਤੂੰ ਪੈ ਅਰਦਾਸ, ਤੋਸੋ ਨਾ ਨਾਥ ਅਨਾਥ ਨਾ ਮੁਸਰ। ਇਹ ਬੇਨਤੀ ਕਰਨ ਦਾ ਤਰੀਕਾ ਕਿ ਹਮ ਅੰਧਲੇ, ਹੇ ਪ੍ਰਭੂ ਅਸੀਂ ਅੱਖਾਂ ਹੋਣ ਦੇ ਬਾਵਜੂਦ ਵੀ ਮੋਹ ਮਾਇਆ ਵਿੱਚ ਅੰਧੇ ਹੋਏ ਪਏ ਹਾਂ, ਗਿਆਨਹੀਨ ਗਿਆਨ ਤੋਂ ਹੀਣੇ ਹਾਂ, ਆਤਮਕ ਜੀਵਨ ਦੀ ਸੂਝੀ ਤੋਂ ਸੱਖਣੇ ਹਾਂ। ਹੇ ਮੇਰੇ ਮਾਲਕ ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਅਗਿਆਨੀ ਅਗਿਆਨਤਾ ਨਾਲ ਸਦਾ ਭਰੇ ਹੋਏ ਜੀਵ ਹਾਂ। ਕਿਉਂ ਚੱਲੈ ਮਾਰਗ ਪੰਥਾ, ਅਸੀਂ ਗੁਰੂ ਦੇ ਦੱਸੇ ਪੰਥ ਤੇ ਗੁਰੂ ਦੇ ਦੱਸੇ ਮਾਰਗ ਰਸਤੇ ਤੇ ਕਿਵੇਂ ਤੁਰ ਸਕੀਏ।
ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ।
ਸਾਨੂੰ ਅੰਧਲੇ ਜੀਵਾਂ ਨੂੰ ਕਿਰਪਾ ਕਰਕੇ ਆਪਣਾ ਪੱਲਾ ਪਕੜਾ ਲਵੋ। ਅੰਚਲ ਦਾ ਮਤਲਬ ਹੁੰਦਾ ਆਪਣੇ ਪੱਲੇ ਨਾਲ ਲਾ ਲਵੋ, ਜੋੜ ਲਵੋ। ਫਿਰ ਹੇ ਪ੍ਰਭੂ ਤੇਰੇ ਦੱਸੇ ਹੋਏ ਗੁਰੂ ਦੇ ਦੱਸੇ ਹੋਏ ਪੰਥ ਮਾਰਗ ਤੇ ਅਸੀਂ ਤੁਰ ਸਕਦੇ ਹਾਂ। ਜਨ ਨਾਨਕ ਚੱਲੈ ਮਿਲੰਥਾ, ਦਾਸ ਨਾਨਕ ਭਾਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ, ਫਿਰ ਮਿਲ ਕੇ ਉਸ ਪੰਥ ਤੇ ਉਸ ਮਾਰਗ ਤੇ ਜਿਹੜਾ ਗੁਰੂ ਨੇ ਦੱਸਿਆ ਉਹਦੇ ਤੇ ਅਸੀਂ ਤੁਰ ਸਕਦੇ ਹਾਂ, ਜਦੋਂ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਪੱਲੇ ਨਾਲ ਲਾ ਲਵੋਗੇ। ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਉੱਥੇ ਆਓ, ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ।
ਸੋਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ, ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਪਾਵਨ ਸਰੋਵਰ ਦੀ ਬਖਸ਼ਿਸ਼ ਕੀਤੀ, ਪਾਵਨ ਬਾਣੀ ਸਾਨੂੰ ਬਖਸ਼ਿਸ਼ ਕਰਕੇ ਨਵਾਜਿਆ, ਇਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਵਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਕੇ ਪਹਿਲਾ ਪ੍ਰਕਾਸ਼ ਕਰਵਾਇਆ, ਬੜੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ। ਅਤੇ ਆਮ ਕਰਕੇ ਮਨੌਤ ਮੰਨੀ ਜਾਂਦੀ ਹੈ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦਾ ਜੋ ਸੁਨਹਿਰੀ ਇਤਿਹਾਸ ਹੈ ਉਹਦੇ ਵਿੱਚ ਵੀ ਜ਼ਿਕਰ ਹੈ ਕਿ ਜਦੋਂ ਸਤਿਗੁਰਾਂ ਨੇ 1604 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਸੀ ਅਤੇ ਹੁਕਮ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ, ਲੇ ਆਵਾਜ਼ ਬੁੱਢਾ ਮੁੱਖ ਬੋਲਾ। ਅਤੇ ਉਸ ਵੇਲੇ ਇਹ ਮੁੱਖ ਵਾਕ ਬਖਸ਼ ਹੋਇਆ ਸੀ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਗਰੀਬ ਨਵਾਜ ਨੇ ਆਪ ਹੱਥ ਜੋੜ ਕੇ ਨੇਤਰ ਬੰਦ ਕਰਕੇ ਇਹ ਸ਼ਬਦ ਸਰਵਣ ਕੀਤਾ ਸੀ। ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਆਪ ਤਾਂ ਪ੍ਰਤੱਖ ਹਰ ਹੋ ਤੇ ਤੁਹਾਡਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਵਿੱਚੋਂ ਇਹ ਅੰਮ੍ਰਿਤਮਈ ਬਚਨ ਹੁਕਮਨਾਮਾ ਆਇਆ ਤੇ ਤੁਸੀਂ ਇੰਨਾ ਇਕਾਗਰ ਚਿੱਤ ਹੋ ਕੇ ਸੁਣਿਆ। ਸਾਹਿਬ ਕਹਿੰਦੇ ਫਿਰ ਕੀ ਹੋਇਆ ਜੇ ਸਾਡਾ ਆਪਣਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਹੈ ਤਾਂ ਇਹ ਧੁਰ ਕੀ ਬਾਣੀ, ਹੈ ਤਾਂ ਇਹ ਹੁਕਮ, ਤੇ ਜਦੋਂ ਵੀ ਗੁਰੂ ਦਾ ਹੁਕਮ ਆਵੇ ਤੇ ਸਾਹਿਬ ਕਹਿੰਦੇ ਉਹਨੂੰ ਇਵੇਂ ਹੀ ਬੜੇ ਇਕਾਗਰ ਚਿੱਤ ਹੋ ਕੇ ਹੱਥ ਜੋੜ ਕੇ ਉਹਨੂੰ ਸਰਵਣ ਕਰਨਾ ਚਾਹੀਦਾ। ਗਰੀਬ ਨਵਾਜ ਨੇ ਇਹ ਪਾਵਨ ਰੱਬੀ ਬਚਨ ਜਿਹੜੇ ਨੇ ਸੂਹੀ ਰਾਗ ਵਿੱਚ ਉਚਾਰਨ ਕੀਤੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 783 ਤੇ ਸ਼ੋਭਨੀਕ ਨੇ। ਕਿਉਂਕਿ ਗੁਰੂ ਕੀ ਬਾਣੀ ਵਿੱਚ ਜਿੱਥੇ ਪਰਮੇਸ਼ਰ ਦਾ ਹੋਰ ਬਿਰਧ ਦੱਸਿਆ ਗਿਆ ਹੈ, ਉੱਥੇ ਮੁੱਢ ਕਦੀਮੀ ਪਰਮੇਸ਼ਰ ਦਾ ਇਹ ਵੀ ਸੁਭਾਅ ਹੈ ਕਿ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤ ਕਾਲ ਹੋਏ ਆਵੈ। ਜੋ ਵੀ ਸੇਵਕ ਆਪਣੇ ਮਾਲਕ ਨੂੰ ਕਹਿੰਦਾ ਨਾ, ਤੇ ਮਾਲਕ ਤਤਕਾਲ ਹੀ ਉਹ ਇੱਛਾ ਪੂਰੀ ਕਰ ਦਿੰਦਾ, ਤੇ ਜਿੱਥੇ ਜਿੱਥੇ ਵੀ ਕੋਈ ਕੰਮ ਕਾਜ ਹੁੰਦਾ ਔਕੜ ਬਣਦੀ ਹੈ, ਪਰਮੇਸ਼ਰ ਦਾ ਇਹ ਬਿਰਧ ਹੈ ਕਿ ਪਰਮੇਸ਼ਰ ਉੱਥੇ ਆਪ ਹਾਜ਼ਰ ਹੋ ਕੇ ਆਪਣੇ ਸੇਵਕਾਂ ਦੇ ਕਾਰਜ ਆਪ ਰਾਸ ਕਰਦਾ। ਹਰ ਹਰ ਚਰਨ ਰਿਧੈ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਸਾਹਿਬ ਕਹਿੰਦੇ ਜੀਵਨ ਵਿੱਚ ਕੋਈ ਬੰਦਗੀ ਹੋਈ, ਸਿਮਰਨ ਹੋਇਆ, ਕੋਈ ਪਰ ਉਪਕਾਰ ਹੋਇਆ, ਕੋਈ ਕੋੜੀ ਘਰ ਬਣਾਏ, ਛੇ ਛੇ ਹਰਟਾਂ ਵਾਲੇ ਖੂਹ ਲਗਵਾਏ, ਹਰੇ ਭਰੇ ਬਾਗ, ਵਾਤਾਵਰਨ ਦੀ ਸ਼ੁੱਧਤਾ ਲਈ ਕੋਈ ਕਾਰਜ ਕੀਤਾ, ਤੱਤੀ ਤਵੀ ਤੇ ਬੈਠਣ ਵਾਲਾ ਕਾਰਜ ਨਿਰਵਿਘਨ ਸੰਪੰਨ ਹੋਇਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੰਪੂਰਨਤਾ ਸਿਰਜਣਾ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪਹਿਲਾ ਪ੍ਰਕਾਸ਼, ਇਹ ਕਾਰਜ ਸਾਹਿਬ ਕਹਿੰਦੇ ਮੈਂ ਨਹੀਂ ਕੀਤਾ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਪ੍ਰਭੂ ਪਿਆਰੇ ਜਦੋਂ ਵੀ ਕੋਈ ਕਾਰਜ ਕਰਦੇ ਨੇ ਆਖਦੇ ਨੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਸਰੀਰ ਦੇ ਵਿੱਚ ਬਲ ਤੂੰ ਦਿੱਤਾ। ਜੇ ਭਗਤ ਨਾਮਦੇਵ ਜੀ ਦੀ ਝੌਂਪੜੀ ਵੱਲ ਵੇਖ ਕੇ ਉਹਦੇ ਗੁਆਂਢਣ ਗੁਆਂਢੀ ਪੁੱਛਦੇ ਨੇ ਵੀ ਇੰਨੀ ਸੁੰਦਰ ਇਹ ਛਾਨ ਕਿੰਨੇ ਬਣਾਈ ਹੈ, ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਪਰਮੇਸ਼ਰ ਨੇ ਬਣਾ ਕੇ ਦਿੱਤੀ ਹੈ। ਕਹਿਣ ਲੱਗੇ ਉਹ ਮਿਸਤਰੀ ਕਿਵੇਂ ਮਿਲੇਗਾ, ਕਹਿਣ ਲੱਗੇ ਉਹ ਦੁਨਿਆਵੀ ਮਜ਼ਦੂਰੀ ਨਹੀਂ, ਉਹ ਤੇ ਪ੍ਰੀਤ ਦੀ ਮਜ਼ਦੂਰੀ ਮੰਗਦਾ, ਜਦੋਂ ਤੁਸੀਂ ਉਹਦੇ ਨਾਲ ਪ੍ਰੀਤ ਕਰੋਗੇ ਤੇ ਵਿੱਚ ਵਿਚੋਲਾ ਬਣਾਉਣ ਦੀ ਲੋੜ ਨਹੀਂ, ਉਹਨੇ ਆਪੇ ਹੀ ਆ ਜਾਣਾ, ਕਿਉਂਕਿ ਉਹ ਪ੍ਰੇਮ ਦਾ ਭੁੱਖਾ ਹੈ। ਪਾੜ ਪੜੋਸ਼ਨ ਪੂਛਲੇ ਨਾਮਾ ਕਾ ਪੈ ਸ਼ਾਨ ਸਵਾਈ ਹੋ, ਕਹਿਣ ਲੱਗੇ ਇਹ ਕਿਹਦੇ ਤੋਂ ਛੰਨ ਤਿਆਰ ਕਰਵਾਈ, ਤੋ ਪੈ ਦੁੱਗਣੀ ਮਜ਼ੂਰੀ ਦੇਹੋ ਮੋਕੋ ਬੇਡੀ ਦੇਹੋ ਬਤਾਈ ਹੋ, ਕਹਿਣ ਲੱਗੇ ਉਹ ਮਿਸਤਰੀ ਦੀ ਦਸ ਪਾ ਦਿਓ, ਮੈਂ ਤੁਹਾਡੇ ਨਾਲ ਦੁੱਗਣੀ ਮਜ਼ਦੂਰੀ ਦੇਵਾਂਗੀ, ਮੈਨੂੰ ਵੀ ਇਹੋ ਜਿਹਾ ਘਰ ਬਣਾ ਦਿਓ। ਤੇ ਕਹਿਣ ਲੱਗੇ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕੋ ਸ਼ਾਨ ਛਵਾਵੈ ਹੋ, ਲੋਕ ਕੁਟੰਬ ਸਭੂ ਤੇ ਤੋਰੈ ਤੋ ਬੇਡੀ ਆਪਣ ਆਵੈ ਹੋ, ਜਦੋਂ ਉਹਦੇ ਨਾਲ ਸੱਚੀ ਪ੍ਰੀਤ ਕਰਾਂਗੇ ਉਹ ਆਪਣੇ ਆਪ ਹੀ ਆ ਜਾਂਦਾ, ਉਹਨੂੰ ਸਿਫਾਰਿਸ਼ ਦੀ ਲੋੜ ਹੀ ਨਹੀਂ, ਕਿਉਂਕਿ ਜਿਹੜਾ ਪ੍ਰਮਾਤਮਾ ਹੈ ਉਹ ਕੇਵਲ ਗੋਬਿੰਦ ਭਾਉ ਭਗਤ ਕਾ ਭੁੱਖਾ। ਹੁਣ ਸਾਹਿਬ ਕਹਿ ਰਹੇ ਨੇ ਜਿਹੜੇ ਪ੍ਰਭੂ ਦੇ ਸੰਤ ਜਨ ਨੇ ਨਾ, ਗੁਰਮੁਖ ਪਿਆਰੇ ਭਗਤ ਜਨ, ਉਹਨਾਂ ਨੂੰ ਇਹ ਵਿਸ਼ਵਾਸ ਹੈ। ਕਿਹੜਾ ਵਿਸ਼ਵਾਸ ਹੈ? ਮੁੱਢ ਕਦੀਮੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪ੍ਰਭੂ ਆਪਣੇ ਸੰਤ ਜਨਾਂ ਦੇ, ਗੁਰਮੁਖ ਪਿਆਰਿਆਂ ਦੇ, ਭਗਤ ਜਨਾਂ ਦੇ ਹਰ ਕੰਮ ਕਾਜ ਦੇ ਵਿੱਚ ਆਪ ਖਲੋ ਕੇ, ਆਪ ਹਾਜ਼ਰ ਹੋ ਕੇ ਉਹ ਕਾਰ ਸਵਾਰਦਾ, ਤੇ ਭਗਤਾਂ ਦੇ, ਪ੍ਰਭੂ ਪਿਆਰਿਆਂ ਦੇ ਹਰ ਕੰਮ ਨੂੰ ਸਵਾਰਨ ਵਾਸਤੇ ਉਹ ਆਪ ਪਹੁੰਚਦਾ ਹੈ।
ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ।
ਸਭ ਕਹਿੰਦੇ ਜਿਵੇਂ ਦੁਨਿਆਵੀ ਤੌਰ ਤੇ ਇਸ ਪਾਵਨ ਧਰਤੀ ਵਿੱਚ ਤਲਾਬ ਸਰੋਵਰ ਹੈ, ਇਹਦੇ ਵਿੱਚ ਅੰਮ੍ਰਿਤਮਈ ਜਲ ਹੈ, ਇਹ ਵੀ ਸਾਰੇ ਕਾਰਜ ਪਰਮੇਸ਼ਰ ਨੇ ਆਪ ਹਾਜ਼ਰ ਹੋ ਕੇ ਕੀਤੇ ਨੇ। ਇਸੇ ਤਰ੍ਹਾਂ ਸਾਡਾ ਸਰੀਰ ਧਰਤੀ ਹੈ ਤੇ ਇਹਦੇ ਵਿੱਚ ਜਿਹੜਾ ਹਿਰਦਾ ਹੈ ਉਹ ਤਲਾਬ ਹੈ, ਤੇ ਜਦੋਂ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਜਿਹੜਾ ਹਿਰਦਾ ਰੂਪੀ ਤਲਾਬ ਹੈ ਇਹਦੇ ਵਿੱਚ ਪਰਮੇਸ਼ਰ ਆਪ ਕਿਰਪਾ ਕਰਕੇ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਹੈ ਉਹ ਭਰ ਦੇਵੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਵੀ ਭਰਨ ਵਾਲੇ ਨੇ। ਭੱਟ ਸਾਹਿਬਾਨ ਕਹਿੰਦੇ ਮੈਂ ਜਿੱਧਰ ਵੀ ਵੇਖਦਾ ਸਤਿਗੁਰੂ ਗੁਰੂ ਰਾਮਦਾਸ ਜੀ ਅੰਮ੍ਰਿਤ ਦਾ ਛਿੜਕਾਅ ਕਰ ਰਹੇ ਨੇ। ਛੁੱਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਭ ਜਿਨੋ ਸੇਵਾ ਕਰੀਆ, ਤਿੰਨ ਭਉ ਨਿਵਾਰ ਅਨਪੈ ਪਾ ਦੀਨਾ ਸ਼ਬਦ ਮਾਤਰ ਤੇ ਉਧਾਰ ਧਰੇ, ਕਵ ਕਲ ਠੱਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਗੁਰੂ ਰਾਮਦਾਸ ਜੀ ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਨਾਮ ਜਲ ਨਾਲ ਸਰਸ਼ਾਰ ਕਰਨ ਵਾਲੇ ਨੇ। ਸਾਹਿਬ ਕਹਿੰਦੇ ਧਰਤ ਸੁਹਾਵੀ, ਉਹ ਸਰੀਰ ਰੂਪੀ ਧਰਤੀ ਵੀ ਸੁਹਾਵਣੀ ਬਣ ਗਈ, ਉਹ ਹਿਰਦਾ ਰੂਪੀ ਤਲਾਬ ਵੀ ਸੋਹਣਾ ਬਣ ਗਿਆ, ਜਿਹਦੇ ਵਿੱਚ ਨਾਮ ਰੂਪੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਗੁਰੂ ਨੇ ਭਰ ਦਿੱਤਾ, ਜਿਹਦੇ ਜੀਵਨ ਵਿੱਚ ਨਾਮ ਜਲ ਛਾਇਆ ਰਹਿੰਦਾ, ਜਿਹਦੇ ਜੀਵਨ ਵਿੱਚ ਨਾਮ ਦਾ ਜਲ ਪ੍ਰਭਾਵ ਭਾਈ ਰੱਖਦਾ। ਜਿਵੇਂ ਕਾਇਆਗੜ ਸੋਇਆ ਰਾਮ, ਜਦੋਂ ਅੰਦਰ ਪ੍ਰਭੂ ਦੀ ਜੋਤ ਪ੍ਰਗਟ ਹੋ ਜਾਵੇ, ਸਾਹਿਬ ਕਹਿੰਦੇ ਕਾਇਆਗੜ ਜਿਹਨੂੰ ਮਲ ਮੂਤਰ ਦੀ ਦੇਹੀ ਕਿਹਾ ਜਾਂਦਾ ਸੀ, ਜਿਹੜੀ ਬਦਬੂ ਨਾਲ ਭਰੀ ਰਹਿੰਦੀ ਹੈ, ਜਿਹੜੀ ਸੱਚਮੁੱਚ ਬਿਨਸਨਹਾਰ ਹੈ, ਪਰ ਜਦੋਂ ਇਹਦੇ ਅੰਦਰ ਪ੍ਰਭੂ ਦੀ ਜੋਤ ਜਗ ਪਵੇ ਤੇ ਆ ਕਾਇਆਗੜ ਸੋਇਆ ਰਾਮ, ਇਹ ਵੀ ਕਾਇਆ ਰੂਪੀ ਕਿਲਾ ਫਿਰ ਸ਼ੋਭਨੀਕ ਹੋ ਜਾਂਦਾ। ਇਸੇ ਤਰ੍ਹਾਂ ਜਿਹੜੀ ਸਰੀਰ ਰੂਪੀ ਧਰਤੀ ਹੈ, ਇਹਦੇ ਵਿੱਚ ਹਿਰਦੇ ਰੂਪੀ ਜਿਹੜਾ ਤਲਾਬ ਹੈ, ਜਦੋਂ ਪਰਮੇਸ਼ਰ ਕਿਰਪਾ ਕਰਕੇ ਇਹਦੇ ਵਿੱਚ ਨਾਮ ਜਲ, ਆਤਮਕ ਜੀਵਨ ਦੇਣ ਵਾਲਾ ਨਾਮ ਜਲ ਨੱਕੋ ਨੱਕ ਭਰ ਦਿੰਦਾ।
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ।
ਹਿਰਦੇ ਰੂਪੀ ਤਲਾਬ ਵਿੱਚ ਜਦੋਂ ਨਾਮ ਰੂਪੀ ਅੰਮ੍ਰਿਤ ਜਲ ਛਾ ਗਿਆ, ਭਾਵ ਨੱਕੋ ਨੱਕ ਭਰ ਗਿਆ, ਇਹਦੇ ਵਿੱਚ ਪ੍ਰਭਾਵ ਪਾ ਦਿੱਤਾ, ਜਿਹੜੀ ਸ਼ਬਦ ਵਿੱਚ ਵਿਚਾਰਧਾਰਾ ਨਾ ਗੁਰੂ ਰਾਮਦਾਸ ਜੀ ਨੇ ਹੁਕਮਨਾਮੇ ਵਿੱਚ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸ ਗਿਆ। ਹੁਣ ਇੱਥੇ ਨਾਮ ਰੂਪੀ ਅੰਮ੍ਰਿਤ ਜਲ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸਾਹਿਬ ਕਹਿੰਦੇ ਜਦੋਂ ਅੰਮ੍ਰਿਤ ਜਲ ਛਾਇਆ ਭਾਵ ਪੂਰਾ ਪ੍ਰਭਾਵ ਇਸ ਨਾਮ ਰੂਪੀ ਅੰਮ੍ਰਿਤ ਜਲ ਨੇ ਪਾ ਦਿੱਤਾ, ਜਿਨ੍ਹਾਂ ਦੇ ਹਿਰਦੇ ਨੱਕੋ ਨੱਕ ਭਰ ਗਏ। ਕਿਉਂਕਿ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਉਹ ਪੂਰਨ ਤੌਰ ਤੇ ਸੱਚ ਨਾਲ ਭਰ ਜਾਂਦੇ ਨੇ। ਤੇ ਸੱਚ ਕੀ ਹੈ? ਪਰਮੇਸ਼ਰ ਦਾ ਨਾਮ, ਅੰਮ੍ਰਿਤ ਰੂਪੀ ਜਲ। ਸਾਹਿਬ ਕਹਿੰਦੇ ਜਦੋਂ ਮਾਲਕ ਕਿਰਪਾ ਕਰਦਾ ਅੰਮ੍ਰਿਤ ਜਲ ਛਾਇਆ ਹਿਰਦੇ ਰੂਪੀ ਤਲਾਬ ਵਿੱਚ, ਨੱਕੋ ਨੱਕ ਹਿਰਦੇ ਰੂਪੀ ਤਲਾਬ ਨੂੰ ਨਾਮ ਰੂਪੀ ਆਤਮਕ ਜੀਵਨ ਦੇਣ ਵਾਲੇ ਜਲ ਨਾਲ ਭਰ ਦਿੱਤਾ, ਪੂਰਨ ਸਾਜ ਕਰਾਇਆ, ਤੇ ਮਾਲਕ ਨੇ ਕਿਰਪਾ ਕਰਕੇ ਇਹ ਉੱਦਮ ਜਿਹੜਾ ਸੀ ਇਹ ਆਪ ਸਫਲ ਕਰ ਦਿੱਤਾ। ਜਿਹੜਾ ਆਹਰ ਪਰਮੇਸ਼ਰ ਦੇ ਨਾਮ ਜਪਣ ਵਾਲਾ ਸੀ, ਸਗਲ ਉੱਦਮ ਮੈਂ ਉੱਦਮ ਭਲਾ ਹਰ ਕੋ ਨਾਮ ਜਪੋ ਜੀ ਸਦਾ, ਕਹਿਣ ਲੱਗੇ ਫਿਰ ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਪੂਰੇ ਹੋ ਗਏ। ਕਿਉਂਕਿ ਜਦੋਂ ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਹੇ ਪ੍ਰਭੂ ਤੇਰਾ ਨਾਮ ਸਿਮਰ ਕੇ ਸਾਰੇ ਮਨੋਰਥ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਹਨ।
ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ,
ਉਸ ਮਨੁੱਖ ਦੇ ਸਾਰੇ ਝੋਰੇ ਫਿਕਰ ਖਤਮ ਹੋ ਜਾਂਦੇ ਨੇ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਜਲ ਨਾਲ ਅੰਦਰੋਂ ਸ਼ਰਸ਼ਾਰ ਹੋ ਜਾਂਦਾ ਹੈ। ਉਹਦੀ ਹਰ ਥਾਂ ਜੈ ਜੈਕਾਰ ਹੁੰਦੀ ਹੈ, ਜੈ ਜੈਕਾਰ ਜਪੰਥ ਨਰਾ, ਹਰ ਥਾਂ ਤੇ ਉਹਦੀਆਂ ਵਡਿਆਈਆਂ ਹੁੰਦੀਆਂ ਨੇ, ਉਹਦੇ ਗੁਣ ਗਾਏ ਜਾਂਦੇ ਨੇ। ਕਿਉਂਕਿ ਜਦੋਂ ਪਰਮੇਸ਼ਰ ਦਾ ਨਾਮ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਫਿਰ ਤਾਂ ਸਾਰੀ ਜੈ ਜੈਕਾਰ ਕਰਦੇ ਨੇ, ਵਡਿਆਈਆਂ ਕਰਦੇ ਨੇ। ਸਭ ਕਹਿੰਦੇ ਜੈ ਜੈਕਾਰ ਭਇਆ ਜਗ ਅੰਤਰ, ਜਿੱਥੇ ਸਾਰੇ ਸੰਸਾਰ ਵੇ ਜਗਤ ਵੇ ਜੈ ਜੈਕਾਰ ਹੋਈ ਨਾਮ ਜਪਣ ਵਾਲਿਆਂ ਦੀ, ਲਾਥੇ ਸਗਲ ਵਸੂਰੇ, ਉਹਨਾਂ ਦੇ ਸਾਰੇ ਅੰਦਰ ਦੇ ਜਿਹੜੇ ਝੂਰੇ ਸਨ ਉਹ ਖਤਮ ਹੋ ਗਏ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਇਆ, ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਗਸਿਆ, ਦੇਖੋ ਅਚਰਜ ਭਇਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਕਹਿਣ ਲੱਗੇ ਫਿਰ ਸਾਰੇ ਝੂਰੇ ਵਸੂਰੇ ਫਿਕਰ ਜਿਹੜੇ ਸਨ ਉਹ ਖਤਮ ਹੋ ਗਏ।
ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ,
ਉਹ ਪ੍ਰਭੂ ਜਿਹੜਾ ਪੂਰਨ ਹੈ। ਪੂਰਨ ਦਾ ਅਰਥ ਇੱਕ ਤਾਂ ਪੂਰਾ ਹੁੰਦਾ, ਪਰ ਗੁਰਬਾਣੀ ਵਿੱਚ ਪੂਰਿਆ ਜਾਂ ਪੂਰ ਇਹ ਸ਼ਬਦ ਵਿਆਪਕ ਲਈ ਆਇਆ ਹੈ। ਜਿਵੇਂ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ, ਉਹ ਸ਼ੁਰੂ ਵਿੱਚ ਵੀ ਰਮਿਆ, ਹੁਣ ਵੀ ਰਮਿਆ, ਤੇ ਆਉਣ ਵਾਲੇ ਸਮੇਂ ਵਿੱਚ ਵੀ ਰਮਿਆ ਹੋਵੇਗਾ। ਪੂਰਨ ਕਹਿਣ ਲੱਗੇ ਜਿਹੜਾ ਸਾਰੇ ਸੰਸਾਰ ਵਿੱਚ ਪੂਰਿਆ ਵਿਆਪਕ ਹੈ। ਪੁਰਖ ਇੱਕ ਰਸ ਜਿਹਦੀ ਹੋਂਦ ਸੰਸਾਰ ਵਿੱਚ ਵਿਆਪਕ ਹੈ, ਅਚੁੱਤ ਜਿਹੜਾ ਜੂਨਾ ਤੋਂ ਰਹਿਤ ਤੇ ਕਦੇ ਜਿਹਦੀ ਹਸਤੀ ਨਾਸ਼ ਨਹੀਂ ਹੁੰਦੀ, ਨਾਸ਼ ਰਹਿਤ ਪ੍ਰਭੂ ਜਿਹੜਾ ਅਬਨਾਸੀ ਜਿਹਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਜਸ ਵੇਦ ਪੁਰਾਣੀ ਗਾਇਆ, ਉਸ ਪ੍ਰਭੂ ਦਾ ਜਸ ਤਾਂ ਵੇਦ ਪੁਰਾਣ ਭਾਵ ਸਾਰੇ ਧਰਮ ਗ੍ਰੰਥ ਵੀ ਗਾ ਰਹੇ ਨੇ, ਸਾਰੇ ਇੱਕ ਸੁਰ ਹੋ ਕੇ ਉਸ ਪ੍ਰਭੂ ਦੀ ਵਡਿਆਈ ਕਰਦੇ ਨੇ, ਤੇ ਆਪਾਂ ਵੀ ਕਿਉਂ ਨਾ ਉਸ ਪ੍ਰਭੂ ਨਾਲ ਜੁੜੀਏ। ਸਾਹਿਬ ਕਹਿੰਦੇ ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਵਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਿਆ। ਹੇ 18 ਪੁਰਾਣਾਂ ਨੂੰ ਸੇ ਸ਼ਾਸਤਰਾਂ ਨੂੰ ਵਿਚਾਰਨ ਵਾਲੇ ਮਨੁੱਖ, 27 ਸਿਮਰਤੀਆਂ ਪੜ੍ਹਨ ਵਾਲੇ ਮਨੁੱਖ, ਉਹ ਸਾਰੇ ਤਾਂ ਇਹ ਕਹਿੰਦੇ ਨੇ ਵੀ ਇੱਕ ਰੱਬ ਨਾਲ ਜੁੜ, ਚਾਰ ਪੁਕਾਰੈ ਨਾ ਤੂੰ ਮਾਨੈ। ਚਾਰੇ ਵੇਦ ਕਹਿ ਰਹੇ ਨੇ ਇੱਕ ਰੱਬ ਨਾਲ ਜੁੜ, ਪਰ ਤੂੰ ਆਪ ਵਹਿਮਾਂ ਵਿੱਚ ਪੈ ਗਿਆ ਤੇ ਲੋਕਾਂ ਨੂੰ ਵੀ ਵਹਿਮਾਂ ਵਿੱਚ ਪਾ ਦਿੱਤਾ, ਲੋਕਾਂ ਨੂੰ ਤੂੰ ਹੋਰ ਪਾਸੇ ਤੋਰ ਦਿੱਤਾ, ਤੂੰ ਤਾਂ ਵੇਦਾਂ ਦੀ ਗੱਲ ਮੰਨੀ ਕੋਈ ਨਹੀਂ ਵੀ ਉਹ ਕਹਿੰਦੇ ਇੱਕ ਨਾਲ ਜੁੜ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਵਖਾਨੈ, 6 ਸ਼ਾਸਤਰ ਵੀ ਇੱਕ ਨਾਲ ਜੁੜਨ ਦੀ ਗੱਲ ਕਰਦੇ ਨੇ, 10 ਅਸ਼ਟੀ, 10 ਤੇ 8 18 ਪੁਰਾਣ, 10 ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਿਆ। ਤੂੰ ਤੇ ਪੁਰਾਣਾ ਜੰਮ ਵਿੱਚ ਸੁਰਤੀਆਂ ਨੂੰ ਉੱਪਰ ਚਾੜਨ ਵਿੱਚ ਤ੍ਰਿਕੁੱਟੀ ਦੇ ਚੱਕਰ ਵਿੱਚ ਹੀ ਫਸ ਗਿਆ, ਜਿਹੜੀ ਗੱਲ ਤੈਨੂੰ ਕਹੀ ਸੀ ਉਹ ਤੇ ਤੂੰ ਮੰਨੀ ਨਹੀਂ। ਸਾਹਿਬ ਕਹਿੰਦੇ ਸਾਰੇ ਉਸ ਪ੍ਰਭੂ ਦਾ ਜਸ ਕਰ ਰਹੇ ਨੇ ਤੇ ਤੂੰ ਵੀ ਹੋਰ ਉਲਝਣਾਂ ਵਿੱਚ ਪੈਣ ਦੀ ਬਜਾਏ ਉਸੇ ਪ੍ਰਭੂ ਦਾ ਜਸ ਕਰ ਜਿਹਨੂੰ ਸਾਰੇ ਵੇਦ ਪੁਰਾਣ ਕਤੇਬ ਮਿਲ ਕੇ ਗਾ ਰਹੇ ਨੇ। ਵੇਦ ਕਤੇਬ ਸੰਸਾਰ ਹੱਬਾਂ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਸਾਹਿਬ ਕਹਿੰਦੇ ਪੂਰਨ ਪੁਰਖ ਚੁੱਤ ਬਨਾਸੀ ਜਸ ਵੇਦ ਪੁਰਾਣੀ ਗਾਇਆ, ਜਿਹਦਾ ਜਸ ਧਾਰਮ ਗ੍ਰੰਥ ਭਾਵ ਸਮੁੱਚੀ ਕਾਇਨਾਤ ਗਾ ਰਹੀ ਹੈ।
ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ।
ਉਸ ਪ੍ਰਭੂ ਨੇ ਆਪਣਾ ਮੁੱਢ ਕਦੀਮੀ ਜਿਹੜਾ ਬਿਰਦ ਹੈ ਨਾ, ਜਿਹੜਾ ਸੁਭਾਅ ਹੈ, ਉਹਦੇ ਮੁਤਾਬਕ ਆਪ ਆਪਣੇ ਸੇਵਕ ਦੀ ਰੱਖਿਆ ਕੀਤੀ, ਸਹਾਇਤਾ ਕੀਤੀ, ਆਪਣਾ ਬਿਰਦ ਕਾਇਮ ਰੱਖਿਆ। ਕਿਉਂਕਿ ਜਦੋਂ ਵੀ ਉਹ ਕਿਰਪਾ ਕਰਦਾ ਫਿਰ ਨਾਨਕ ਨਾਮ ਧਿਆਇਆ, ਹੇ ਨਾਨਕ ਪ੍ਰਭੂ ਦਾ ਸੇਵਕ ਫਿਰ ਪ੍ਰਭੂ ਦੇ ਨਾਮ ਨੂੰ ਧਿਆਉਂਦਾ। ਜਾਂ ਇੰਜ ਕਹਿ ਲਈਏ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਜਦੋਂ ਮਾਲਕ ਕਿਰਪਾ ਕਰਦਾ ਤੇ ਫਿਰ ਅਸੀਂ ਪਰਮੇਸ਼ਰ ਦਾ ਨਾਮ ਸਿਮਰਿਆ, ਤੇ ਜਦੋਂ ਹਿਰਦੇ ਵਿੱਚ ਨਾਮ ਰੂਪੀ ਜਲ ਪ੍ਰਗਟ ਹੋ ਗਿਆ, ਸਾਡੀ ਸਰੀਰ ਰੂਪੀ ਧਰਤੀ, ਹਿਰਦਾ ਰੂਪੀ ਤਲਾਬ ਜਦੋਂ ਨੱਕੋ ਨੱਕ ਆਤਮਕ ਜੀਵਨ ਦੇਣ ਵਾਲੇ ਜਲ ਦੇ ਨਾਲ ਭਰ ਗਿਆ, ਜਿਵੇਂ ਦੁਨਿਆਵੀ ਤੌਰ ਤੇ ਤੁਸੀਂ ਵੇਖਦੇ ਹੋ ਜਿਸ ਧਰਤੀ ਵਿੱਚ ਪਾਵਨ ਸਰੋਵਰ ਹੈ ਉਹਦੇ ਵਿੱਚ ਪਾਵਨ ਜਲ ਹੈ, ਉਹ ਧਰਤੀ ਸ਼ੋਭਨੀਕ ਬਣ ਗਈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਦੋਂ ਅੰਦਰ ਸਰੀਰ ਰੂਪੀ ਧਰਤੀ ਦੇ ਵਿੱਚ ਹਿਰਦੇ ਰੂਪੀ ਜਲ ਵਿੱਚ ਹਿਰਦੇ ਰੂਪੀ ਤਲਾਬ ਦੇ ਵਿੱਚ ਪਰਮੇਸ਼ਰ ਦਾ ਨਾਮ ਜਲ ਨੱਕੋ ਨੱਕ ਭਰਿਆ ਜਾਵੇਗਾ, ਤੇ ਫਿਰ ਇਹ ਵੀ ਧਰਤ ਸੁਹਾਵੜੀ ਬਣ ਜਾਵੇਗੀ, ਇਹ ਵੀ ਤਲਾਬ ਸੁਹਾਵਣਾ ਬਣ ਜਾਵੇਗਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਪੂਰਨ ਪੁਰਖ ਅਚੁੱਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।